ਕਰੀ जग जीवन हर उर धारे मन माजा धर्म राय दर कागज पारे जन नानक लेखा समझा वाह गुरु जी का खालसा वाह गुरु जी की फतेह। परम सम्मान योग जुग जुग अटल साहिब श्री गुरु ग्रंथ साहिब सच्चे पातशाह महाराज जी दे पावन पवित्र हजूरी अंदर सुभायमान हो बैठे गुरु सवारे सतसंगी जनों आप जी ने सर्व जी के चरण कमलों विखे बैठ करके अमृत गुरबाणी का कीर्तन सरवण किया है। आज जो अमृत वेले सतगुरु जी ने इस स्थान पे पावन पवित्र हुक्म की दात बख्शी है, ये अमृत वचन चौथे पातशाह धन गुरु रामदास कृपालु जी उन्हां दी पवित्र मुखारबिंद तो उच्चारण किए हुए गुरु ग्रंथ साहिब जी का अंक 697 है, राज जैत शरी है। आओ करो कृपालता, आपा जितने भी सतगुरु जी की चरण शरण विच इकत्र होए हैं धन गुरु रामदास कृपालु जी मेहर करन आप विच वर्तन प्रेम भावना अदब की दात बख्श के अपने पवित्र वचना की विचार आप ही करा लें। करो कृपा साध संगत, आप बख्शो आशीष और उच्चारण करो जी सतनाम श्री वाहे गुरु जी। करो कृपालता, फिर उच्चारण करो जी सतनाम श्री वाहे गुरु जी। सतगुरु गुरु रामदास महाराज जी ने अज दे इस पावन पवित्र अमृत वचन दे अंदर जो रहाओ वाली तुक है इस विच मन नूं मुखातब करके गुरमत दा उपदेश हर एक प्राणी मात्र नूं दृढ़ कराया है। रहाओ दे वचन ने मेरे मन जप राम नाम हर माझा, इहदा अर्थ हे मेरे मना तू उस प्रभु दे नाम नूं जप किस नूं हर माझा। माझा दा अर्थ विच कि जेड़ा परमात्मा जेड़ा वाहिगुरु तेरे अंदर बैठा होया है ना उस प्रभु दे नाम नूं जप ते नाल फिर बख्शिश कीती उहने ਕਿ ਇਹ ਮਨ ਜਿਹੜਾ ਸਮਝਦਾ ਨਹੀਂ ਇਹਨੂੰ ਸਮਝ ਕਿਵੇਂ ਪਏਗੀ। ਹਜ਼ੂਰ ਫਰਮਾਉਣ ਲੱਗੇ ਹਰ ਹਰ ਕਿਰਪਾਲ ਉਸ ਹਰੀ ਕਿਰਪਾਲੂ ਨੇ ਕਿਰਪਾ ਪ੍ਰਭ ਧਾਰੀ ਉਸ ਵਾਹਿਗੁਰੂ ਜੀ ਨੇ ਸਾਡੇ ਤੇ ਮਿਹਰ ਕੀਤੀ ਗੁਰ ਗਿਆਨ ਦਿਓ ਮਨ ਸਮਝਾ। ਇਹ ਮਨ ਸਮਝਦਾ ਨਹੀਂ, ਜਦੋਂ ਗੁਰੂ ਜੀ ਨੇ ਕਿਰਪਾ ਕਰਕੇ ਤਰੁੱਟ ਕੇ ਗਿਆਨ ਦਿੱਤਾ ਤੇ ਬਾਹਰ ਵਾਲੀ ਭਟਕਣਾ ਮੁਕਾ ਕੇ ਅੰਦਰ ਹੀ ਉਸ ਪਰਮਾਤਮਾ ਜੀ ਦੇ ਨਾਮ ਨੂੰ ਉਸ ਪ੍ਰਭੂ ਨੂੰ ਆਪਣੇ ਅੰਦਰ ਹੀ ਖੋਜ ਲਿਆ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਸਾਨੂੰ ਵਾਰ ਵਾਰ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਪ੍ਰੇਰਨਾ ਕੀਤੀ ਹੈ। ਤੇ ਫਿਰ ਗੁਰੂ ਦੇ ਚਰਨਾਂ ਵਿੱਚ ਜੁੜਨ ਦਾ ਭਾਵ ਕੇਵਲ ਤਾਂ ਕੇਵਲ ਇਹ ਮੰਨਣ ਨਾਲ ਨਹੀਂ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਸਵੀਕਾਰ ਲਿਆ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਵਾ। ਹਕੀਕਤ ਇਹ ਜੇ ਕਿ ਮੰਨਣ ਦਾ ਭਾਵ ਹੀ ਇਹ ਵੇ ਕਿ ਬੰਦਾ ਆਪਣੇ ਅੰਦਰੋਂ ਗੁਰੂ ਦੀ ਗੱਲ ਨੂੰ ਮੰਨ ਲਵੇ, ਆਪਣੇ ਅੰਦਰੋਂ ਕਮਾਉਣਾ ਸ਼ੁਰੂ ਕਰ ਦੇਵੇ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਗੱਲ ਤੇ ਪੱਕੀ ਦ੍ਰਿੜ ਕਰਾ ਦਿੱਤੀ ਹੈ ਕਿ ਜਿਹੜਾ ਅੰਦਰ ਦਾ ਗਿਆਨ ਹੈ ਉਹ ਸਤਿਗੁਰੂ ਜੀ ਦੀ ਮਿਹਰ ਤੋਂ ਬਿਨਾਂ ਕਦੀ ਹੋ ਹੀ ਨਹੀਂ ਸਕਦਾ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਜਿਨ੍ਹਾਂ ਦੇ ਬਚਨ ਆਪ ਰੋਜ਼ ਪੜ੍ਹਦੇ ਹੋ, ਆਸਾ ਕੀ ਵਾਰ ਜਿਹੜੇ ਪੜ੍ਹਨ ਵਾਲੇ ਸੁਣਨ ਵਾਲੇ ਸੱਜਣ ਨੇ ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਸਮਝਾ ਦਿੱਤੀ ਹੈ ਕਿ ਬਾਹਰ ਦਾ ਚਾਨਣ, ਵੈਸੇ ਉੱਥੇ ਚਾਨਣ ਦਾ ਅਰਥ ਕੇਵਲ ਆਪ ਪ੍ਰਕਾਸ਼ ਨਹੀਂ ਕਰਾਂਗੇ, ਬਾਹਰ ਦੀ ਵਿਦਿਆ, ਬਾਹਰ ਦਾ ਗਿਆਨ, ਬਾਹਰ ਦੀ ਜਿਤਨੀ ਮਰਜ਼ੀ ਨੌਲੇਜ ਇਕੱਤਰ ਕਰ ਲਈਏ ਪਰ ਅੰਦਰ ਦਾ ਗਿਆਨ ਜਿਹੜਾ ਉਹ ਬਾਹਰ ਦੇ ਗਿਆਨ ਵਿੱਚੋਂ ਨਹੀਂ, ਅੰਦਰ ਦਾ ਗਿਆਨ ਕੇਵਲ ਗੁਰੂ ਹੀ ਦੇ ਸਕਦਾ ਹੈ। ਗੁਰੂ ਅੰਗਦ ਸਾਹਿਬ ਦੇ ਬਚਨ ਨੇ ਅਸੀਂ ਰੋਜ਼ ਪੜ੍ਹਨੇ ਹਾਂ ਕਿ ਜੇ 100 ਚੰਦਾ ਉਗਵੇ, ਕਿ ਜੇ ਸੈਂਕੜੇ ਚੰਦਰਮਾ ਪੈਦਾ ਹੋ ਜਾਣ, ਸੂਰਜ ਚੜ੍ਹੇ 1000 ਤੇ ਹਜ਼ਾਰਾਂ ਸੂਰਜ ਅਸਮਾਨ ਤੇ ਆ ਜਾਣ, ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਬੰਦਾ ਹਨੇਰੇ ਵਿੱਚ ਭਟਕਦਾ ਪਿਆ ਹੈ ਕਿ ਆਦਮੀ ਕੋਲ ਅੱਜ ਬਾਹਰ ਦੇ ਗਿਆਨ ਦੀ ਕੋਈ ਘਾਟ ਹੈ। ਇਹ ਹਰ ਇੱਕ ਗੱਲ ਨੂੰ ਬਰੀਕੀ ਨਾਲ ਸਮਝਣ ਦਾ ਯਤਨ ਕਰ ਰਿਹਾ ਹੈ। ਬਾਹਰ ਦੇ ਗਿਆਨ ਦੀ ਬਹੁਤਾਤ ਬੰਦੇ ਦੇ ਦਿਮਾਗ ਵਿੱਚ ਹੈ ਪਰ ਫਿਰ ਵੀ ਅਸ਼ਾਂਤ ਹੈ, ਮਨ ਨੂੰ ਕੋਈ ਟਿਕਾ ਨਹੀਂ, ਮਨ ਭਟਕਦਾ ਪਿਆ ਹੈ, ਉਸੇ ਤਰ੍ਹਾਂ ਤੜਫਦਾ ਪਿਆ ਹੈ। ਪਿਛਲੇ ਦਿਨੇ ਅਰਜ਼ ਕੀਤੀ ਸੀ ਬਾਹਰ ਦੀ ਸਾਨੂੰ ਮੈਟਰ ਵਿੱਚੋਂ ਸਹੂਲਤ ਮਿਲੇਗੀ, ਬਾਹਰ ਦੇ ਪਦਾਰਥਵਾਦੀ ਸੰਸਾਰ ਵਿੱਚੋਂ ਸਹੂਲਤਾਂ ਮਿਲਦੀਆਂ ਪਰ ਆਤਮਾ ਦਾ ਸੁੱਖ ਕੇਵਲ ਗੁਰੂ ਕੋਲੋਂ ਮਿਲੇਗਾ। ਬਾਹਰ ਦੀ ਸਹੂਲਤ ਤੇ ਅੰਦਰ ਦੇ ਸੁੱਖ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਦੇਖੋ ਇੱਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਜ਼ ਕਰਨਾ ਹੈ। ਗੁਰੂ ਸਾਹਿਬ ਨੇ ਕੈਸੀ ਕਿਰਪਾ ਕੀਤੀ, ਜਿਤਨੀ ਦੇਰ ਤੱਕ ਇਹ ਸੰਸਾਰ ਰਹੇਗਾ ਨਾ, ਜਿੰਨੀ ਦੇਰ ਤੱਕ ਆਤਮ ਜਾਤ ਰਹੇਗੀ ਇਸ ਪਲੈਨਟ ਤੇ ਇਸ ਧਰਤੀ ਤੇ, ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਹਾਂ ਤਾਂ ਜਿੰਨੀ ਦੇਰ ਤੱਕ ਇਸ ਪਲੈਨਟ ਤੇ ਮਨੁੱਖ ਜਿਉਂਦਾ ਰਹੇਗਾ ਧਰਮ ਦੀ ਗੱਲ ਚੱਲਦੀ ਰਹੇਗੀ। ਚੇਤੇ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਜੁਗੋ ਜਗ ਸਚਾਈ ਪੇਸ਼ ਕਰਦੀ ਰਹੇਗੀ। ਜਿਹੜੀ ਗੱਲ ਅਸੀਂ ਅੱਜ ਵੇਖਣੇ ਪਏ ਆ ਇਹ ਮੁੱਦਤ ਪਹਿਲਾਂ ਸਤਿਗੁਰੂ ਬਾਣੀ ਵਿੱਚ ਕਹਿ ਕੇ ਗਏ ਨੇ ਤੇ ਦੋ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਰਾਗ ਜੈਤ ਸ੍ਰੀ ਵਿੱਚ ਦਿੱਤੇ ਨੇ। ਪਹਿਲੇ ਬਚਨ ਵਿੱਚ ਇੱਕ ਪੌੜੀ ਵਿੱਚ ਕਿਹਾ ਜਿਸ ਬੰਦੇ ਕੋਲ ਦੁਨੀਆਂ ਦੀ ਹਰ ਸਹੂਲਤ ਹੈ ਪਰ ਉਸ ਬੰਦੇ ਦੇ ਅੰਦਰ ਜੇ ਨਾਮ ਨਹੀਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਗੰਦਗੀ ਦਾ ਕੀੜਾ ਉਹਦਾ ਅੰਦਰ ਕਦੀ ਸ਼ਾਂਤ ਨਹੀਂ ਹੋ ਸਕਦਾ। ਸ਼ਬਦ ਸ਼ਾਂਤ ਵਰਤੇ ਹੈ ਤੇ ਦੂਜੇ ਪਾਸੇ ਉਹ ਬੰਦਾ ਹੈ ਜਿਸ ਕੋਈ ਸਹੂਲਤ ਨਹੀਂ ਹੈ, ਉਹਦੇ ਕੋਲ ਘਰ ਕੋਈ ਨਹੀਂ, ਉਹਦੇ ਕੋਲ ਵਸਤਰ ਕੋਈ ਨਹੀਂ, ਉਸ ਬੰਦੇ ਦੀ ਇੱਜ਼ਤ ਕੋਈ ਨਹੀਂ ਦੁਨੀਆਂ ਦੀ ਨਜ਼ਰ ਵਿੱਚ, ਉਸ ਬੰਦੇ ਦਾ ਮਿੱਤਰ ਕੋਈ ਨਹੀਂ, ਉਸ ਬੰਦੇ ਦਾ ਸੱਜਣ ਕੋਈ ਨਹੀਂ, ਉਹਦਾ ਭਰਾ ਕੋਈ ਨਹੀਂ, ਬਸ ਉਹ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਮੈਰੇ ਕੱਪੜਿਆਂ ਵਾਲਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਭੁਲੇਖਾ ਮਨ ਵਿੱਚੋਂ ਕੱਢ ਦੇਵੀ جس بندے کو سہولت نہیں نام نہیں وہ اندر کبھی شانتی نہیں وہ گندگی دے کیڑے دی طرح کیول پدارتھاں دے وکاراں دے وچ کھچت ہے تے جس کول رب نے نام دتا ہے وہ ککھاں دی کلی وچ بیٹھ کے وی پاتشاہاں دا پاتشاہ ہے اودے کول سہولت نہیں پر اس کول پیس آف مائنڈ اودے کول من دی شانتی ہے گرو ارجن صاحب نے سہولت تے سکھ دونوں نو دو پوڑیاں وچ کہہ دتا تے جے اسی اج دی جی ودیا یہ حساب ارتھ کرنے ہون تے کل میرے من وچ آیا ایک وچ اکلے پدارت دا ذکر ہے دوجے وچ کیول آتما دے سکھ دا ذکر ہے گرو ارجن صاحب نے میر کیتی کہن لگے سندر سیج انیک سکھ رس بھوگن پورے یہ پدارت واد ہے کہ سندر سیج انیک سکھ تے جڑا انیک سکھ ہے نا یہ بھاو اندر دا سکھ نہیں اندر دا سکھ کیول ایک ہو جائے وہ انیک سکھ نہیں ہاں وہ ایک سکھ اندر آ جائے تو باہر ساری دنیا سکھی گھر سکھ وسیا باہر سکھ پایا اندر سکھ آ جائے سکھی ہے وہ دیکھ ہے سب سکھی ہے ایک سکھ اندر آ جائے سارا سکھ ہے کہنے لگے سندر سیج انیک سکھ رس بھوگن پورے گرہ سوئن چندن سگند لائے موتی ہیرے من اچھے سکھ ماردا کچھنا وسورے کہن لگے سو پرب چیتنا آوئی بشتا تے کیرے ہن جس بندے کو سونے دی سیج ہوئے ہیرے موتی ہون جدے کر چھتی پرکار دے پوجن ہون تے گرو صاحب کہندے نہیں بن ہر نام نہ شانت ہوئے کت بد من تیرے اس بندے نو کیویں تو سخی کہے گا کیونکہ اودے کول پدارتھ نے سہولت نے اندر دا سکھ نہیں جیڑی میں بےنتی کرنی آپ پھر اس وشے تے آنا ہوں اگلی پوڑی نال اسی پڑھنے یہ برابر دونوں پوڑیاں کٹیاں ہیں ہوں اگلی پوڑی وچ صاحب سن گرو ارجن صاحب نے اس بندے کول سہولت نہیں پر اودے کول ایک اندر دا سکھ ہے سچ جانو جنوں رب نے اندر دا سکھ دے دتا ہے نا اودے سامنے دنیا دے بادشاہ دی تخاری اودے سامنے کسے دا وڈے تو وڈا پدارتھ دے سامنے کوئی قیمت نہیں رکھتا بڑی سونی گل ایک سجن نے کہی سی کہ سکندر نے ہندوستان دی ترتی تے حملہ کیتا ہے آپ سب نو پتا ہے تے ایک سپنا من وچ لے کے گیا سی میں ساری دنیا نو جتنا ہے اج تک شسترا نال کھما کرو بعد مکھی ظالم والی برتی نال شستر چلا کے اج تیکرا دنیا کسے نے جتی نہیں جدو بھی کسے نے دنیا جتی پہلا اپنے آپ نو جت کے جتی ہے جڑا بندہ آپ باشناواں وچ بجے وہ کبھی سنسار نو جت نہیں سکتا ہاں کسے دے تن تے زبری کچھ دن لئی وہ قبضہ کر سکتا ہے کسے دے زمین دے ٹکڑے تے کسے دے گھر تے کسے دے خطے تے کسے دی زمین نو قابو کر سکتا ہے پر کسے دے من نو جتن تو پہلا اپنے من نو جتنا پیندا اپنے من جتن تو بنا دنیا کنے جتی سکندر آیا سی کنے نو پتا لگا بھی ہندوستان دی ترتی تے سادھو بڑے ایتھے پرمارت دی ادھیاتمک واد دی گل بہت ہے کنے نو کوئی ایک سادھو نو ملیا تے کئی سادھو سنت انہیں یتن کیتا میں اپنی ترتی تے لے کے جاوا کنے ایک سادھو سمندر دے کنارے کوئی کنے نے دنیا دے کندے بیٹھا ہے سردی دے دن نے دھوپ سیکدا پیا ہے اس ویلے سکندر آیا وہ سادھو دے کول پہنچیا سادھو نے رنجک ماتر بھی یہ نہیں دکھیا یہ کون ہے وہ اپنی دھن وچ اپنی لیو وچ اپنے دھیان وچ ٹکے نے سکندر سامنے آ کے کھڑا ہوا تے قدرتی طور تے اودے تن دا پرچھاواں سادھو تے پیا وہ سورج دا جڑی دھوپ ہوندی سی رک گئی اگے چھاں آ گئی تے اس سادھو نے اکھاں بھر کے دیکھیا سکندر دے من وچ اے سی کہ آخر میں اتنا مہان ہاں میری جت دی میری طاقت دی تم ہر پاسے وے اے سادھو اٹھ کے مینوں پرنام کرے گا سجدہ کرے گا ਉਸ ਸਾਧੂ ਨੇ ਇੱਕੋ ਗੱਲ ਕੀ ਕਹਿਣ ਲੱਗਾ, ਤੂੰ ਕੌਣ ਹੈ? ਕਹਿੰਦਾ ਮਹਾਨ ਸਿਕੰਦਰ। ਕਹਿੰਦਾ ਫਿਰ ਇੱਕ ਪਾਸੇ ਹੋ ਸ਼ਾਂਤ, ਤਸਾ ਪਰਾਂ ਕਰ, ਧੁੱਪ ਆਉਣ ਦੇ ਬੜਾ ਆਨੰਦ ਬਣਿਆ ਪਿਆ। ਦੇਖੋ ਕੈਸੀ ਬੇਪਰਵਾਹੀ ਹੈ। ਅੱਜ ਅਸੀਂ ਤੱਕਦੇ ਹਾਂ ਕਿ ਜੇ ਥੋੜੀ ਪਦਵੀ ਵਾਲਾ ਕੋਈ ਆ ਜਾਏ ਨਾ, ਤੇ ਦੁਨੀਆਂ ਖਾਸ ਕਰਕੇ ਹਿੰਦੁਸਤਾਨ ਵਿੱਚ, ਤੁਸੀਂ ਉੱਥੋਂ ਆਏ ਹੋ ਸਾਰੇ, ਤੁਹਾਨੂੰ ਪਤਾ, ਮੈਂ ਕਹਿੰਦਾ ਵੀ ਇੱਕ ਮਹੱਲੇ ਦਾ ਕੌਂਸਲ ਰਾਜ ਹੈ, ਲੋਕ ਸਦਾਈ ਹੋ ਜਾਂਦੇ, ਪਿੱਛੇ ਤੁਰੇ ਫਿਰਨਗੇ, ਭੱਜੇ ਫਿਰਨਗੇ। ਹਾਲਾਂਕਿ ਖਾਣਾ ਆਪਾਂ ਰੱਬ ਦਾ ਦਿੱਤਾ ਹੈ, ਕਿਸੇ ਬੰਦੇ ਨੇ ਕਿਸੇ ਨੂੰ ਕੁਝ ਨਹੀਂ ਦੇਣਾ, ਉਹਨਾਂ ਦੇ ਤਾਂ ਆਪਣੇ ਢਿੱਡ ਨਹੀਂ ਭਰਦੇ, ਕਿਸੇ ਨੂੰ ਕਿਸੇ ਨੇ ਕੀ ਦੇ ਦੇਣਾ। ਉਹ ਕਿੰਨਾ ਸਾਧੂ ਬੇਪਰਵਾਹ ਹੋਵੇਗਾ। ਉਹਨੇ ਕਿਹਾ ਮੈਂ ਮਹਾਨ ਸਿਕੰਦਰ ਕਹਿਣ ਲੱਗਾ, ਹੋਵੇਗਾ ਸਿਕੰਦਰ ਆਪਣੇ ਕਰਪਾ ਤੇ, ਉਹ ਰੱਬ ਦੀ ਦਿੱਤੀ ਧੁੱਪ ਆਉਂਦੀ ਸੀ, ਤੂੰ ਕੋਨੇ ਵਿੱਚ ਰੋਕਣ ਵਾਲਾ। ਸਿਕੰਦਰ ਨੇ ਸੋਚਿਆ ਬੜਾ ਬੇਪਰਵਾਹ ਜਿਹਾ ਬੰਦਾ ਹੈ, ਇਹਨੇ ਪਰਵਾਹ ਕੋਈ ਨੀ ਕੀਤੀ। ਕਿਵੇਂ ਉਸ ਵੇਲੇ ਕਹਿੰਦਾ ਮਹਾਤਮਾ ਜੀ, ਮੈਂ ਤੁਹਾਨੂੰ ਆਪਣੇ ਮੁਲਕ ਲਿਜਾਣਾ ਚਾਹੁੰਦਾ। ਮਹਾਤਮਾ ਨੇ ਕਿਹਾ ਨਹੀਂ, ਮੈਂ ਜਿੱਥੇ ਟਿਕਿਆ ਇੱਥੇ ਆਨੰਦ ਵਿੱਚ ਆ। ਉਹ ਕਹਿੰਦਾ ਮੈਂ ਤੁਹਾਨੂੰ ਜੋ ਕੁਛ ਮੰਗੋਗੇ ਉਹ ਦੇ ਦਿਆਂਗਾ, ਪਰ ਤੁਸੀਂ ਮੇਰੇ ਨਾਲ ਚੱਲੋ। ਸਾਧੂ ਨੇ ਉੱਥੇ ਇੱਕ ਗੱਲ ਬੜੀ ਸੋਹਣੀ ਕਹੀ ਸੀ, ਅੰਦਰ ਦੀ ਸ਼ਾਂਤੀ ਦੇ ਸਾਹਮਣੇ, ਅੰਦਰ ਦੀ ਪਿਆਸ ਦੇ ਸਾਹਮਣੇ, ਅੰਦਰ ਦੇ ਨਾਮ ਦੇ ਸਾਹਮਣੇ, ਗੁਰੂ ਕੇ ਸਿੱਖੋ ਦੁਨੀਆਂ ਦੇ ਪਦਾਰਥਾਂ ਦੀ ਕੋਈ ਕੀਮਤ ਨਹੀਂ, ਪਰ ਵਾਹਿਗੁਰੂ ਮੇਰ ਕਰੇ ਕਿਸੇ ਦੇ ਅੰਦਰ ਪੈਦਾ ਹੋ ਜਾਏ। ਉਸ ਸਾਧੂ ਨੇ ਇੱਕ ਗੱਲ ਕਹੀ, ਮਹਾਨ ਸਿਕੰਦਰ ਤੈਨੂੰ ਆਪਣੀ ਤਾਕਤ ਤੇ ਆਪਣੀ ਜਿੱਤ ਤੇ ਬਹੁਤ ਮਾਣ ਹੈ, ਮੈਂ ਕਹਿੰਦਾ ਤੇਰੇ ਤੇ ਇੱਕ ਸਵਾਲ ਪੁੱਛਣਾ ਚਾਹੁੰਦਾ, ਫਿਰ ਮੈਂ ਤੇਰੇ ਨਾਲ ਜ਼ਰੂਰ ਚੱਲਾਂਗਾ। ਕਹਿਣ ਲੱਗਾ ਇਹ ਮੇਰੇ ਕੋਲ ਮੇਰਾ ਕਰਮੰਡਲ ਹੈ, ਇਹਦੇ ਵਿੱਚ ਮੈਂ ਪਾਣੀ ਭਰ ਕੇ ਰੱਖਣਾ, ਪਿਆਸ ਲੱਗੇ ਪਾਣੀ ਪੀਣ ਦੇ ਲਈ, ਹੱਥ ਵਗੈਰਾ ਸਾਫ਼ ਕਰਨ ਦੇ ਲਈ। ਕਹਿੰਦਾ ਗਰਮੀ ਦੇ ਦਿਨ ਹੋਣ, ਤੂੰ ਜੰਗਲ ਵਿੱਚ ਕਿਤੇ ਬਹੁਤ ਦੂਰ ਨਿਕਲ ਜਾਏ, ਕੜਕ ਦੀ ਧੁੱਪ ਹੋਵੇ ਤੇ ਤੈਨੂੰ ਲੱਗ ਜਾਏ ਪਿਆਸ, ਪਾਣੀ ਕਿਤੇ ਹੋਵੇ ਨਾ, ਮੇਰੇ ਕੋਲ ਹੋਵੇ ਇਕੱਲੇ ਕੋਲ ਪਾਣੀ, ਤੈਨੂੰ ਪਿਆਸ ਲੱਗੀ ਹੋਵੇ ਤੇ ਤੂੰ ਮੇਰੇ ਕੋਲ ਆ ਕੇ ਕਹਿ ਕਿ ਬਾਬਾ ਮੈਨੂੰ ਦੋ ਘੁੱਟ ਪਾਣੀ ਪਿਲਾ ਦੇ, ਮੈਂ ਤੇਰੇ ਚਰਨਾਂ ਤੋਂ ਬਲਿਹਾਰ ਜਾਣਾ। ਕਹਿੰਦਾ ਮੈਂ ਪਾਣੀ ਪਿਲਾਉਣ ਤੋਂ ਪਹਿਲਾਂ ਜੇ ਤੇ ਇਹ ਸ਼ਰਤ ਲਾ ਦਿਆਂ ਕਿ ਮੈਂ ਤੈਨੂੰ ਪਾਣੀ ਤਾਂ ਪਿਆਵਾਂਗਾ ਕਿ ਜਿਹੜਾ ਰਾਜ ਤੂੰ ਪ੍ਰਾਪਤ ਕੀਤਾ ਹੈ ਉਹਦੇ ਵਿੱਚੋਂ ਅੱਧਾ ਰਾਜ ਮੇਰੇ ਨਾਮ ਕਰ ਦੇਂਗੇ। ਕਹਿੰਦਾ ਫਿਰ ਤੂੰ ਕੀ ਬਹਿਤਰਾ ਲਏਗਾ, ਮੇਰੀ ਬੇਨਤੀ ਨੂੰ ਸਮਝਿਓ। ਕਹਿਣ ਲੱਗੇ ਤੈਨੂੰ ਪਿਆਸ ਲੱਗੀ ਹੋਵੇ, ਮੈਂ ਕਹਿ ਦਿਆਂ ਮੈਂ ਪਾਣੀ ਮੇਰੇ ਕੋਲ ਇਕੱਲੇ ਕੋਲ, ਮੈਂ ਤਾਂ ਦੇਣਾ, ਜੋ ਤੂੰ ਜਿੱਤਿਆ ਅੱਜ ਮੈਨੂੰ ਦੇ ਦੇ, ਤੂੰ ਕੀ ਫੈਸਲਾ ਕਰੇਗਾ? ਸਿਕੰਦਰ ਕਹਿੰਦਾ ਮੌਤ ਨਾਲੋਂ ਮੈਂ ਅੱਧਾ ਰਾਜ ਦੇਣਾ ਸਵੀਕਾਰ ਕਰ ਲਾਂਗਾ। ਪਰ ਸਾਧੂ ਹੱਸ ਕੇ ਕਹਿੰਦਾ ਜੇ ਮੈਂ ਦਿਆਂ ਤੇ ਤਾਂ, ਜੇ ਮੈਂ ਫਿਰ ਆਕੜ ਜਾਵਾਂ ਕਿ ਮੈਂ ਤੈਨੂੰ ਪਾਣੀ ਤਾਂ ਪਿਆਣਾ ਹੈ, ਜੋ ਕੁਝ ਤੇਰੇ ਕੋਲ ਹੈ ਉਹ ਕੁਛ ਤੂੰ ਮੈਨੂੰ ਦੇ ਦੇਵੇਂ, ਸਾਰਾ ਰਾਜ ਭਾਗ ਮੈਨੂੰ ਦੇ, ਮੈਂ ਤਾਂ ਤੈਨੂੰ ਪਾਣੀ ਪਿਲਾਵਾਂਗਾ। ਸਿਕੰਦਰ ਫਿਰ ਤੂੰ ਫੈਸਲਾ ਕੀ ਕਰੇਗਾ? ਕਹਿਣ ਲੱਗਾ ਸੱਚ ਜਾਣੀ। ਕਹਿੰਦਾ ਜੇ ਤੂੰ ਸਿੱਧਾ ਪੱਧਰਾ ਸਾਦਾ ਬੋਲਣਾ, ਮੈਂ ਤੈਨੂੰ ਹਕੀਕਤ ਦੱਸਾਂ ਕਿ ਜਿੰਦ ਤੋਂ ਵੱਧ ਕੁਝ ਵੀ ਪਿਆਰਾ ਨਹੀਂ ਹੁੰਦਾ, ਮੈਂ ਪੂਰਾ ਰਾਜ ਵੀ ਦਾਂਗਾ, ਜਿਉਂਦਾ ਰਹਾਂਗਾ, ਹੋਰ ਬਹੁਤ ਕੁਝ ਮਿਲ ਜਾਏਗਾ। ਜੇ ਪਿਆਸ ਨਾਲ ਤੜਪ ਕੇ ਮਰ ਗਿਆ ਤੇ ਰਾਜ ਮੈਂ ਫੂਕਣਾ, ਮੈਂ ਮਰਿਆ ਤੇ ਦੁਨੀਆਂ ਤੇ ਪਰਲੋ। ਕਹਿਣ ਲੱਗਾ ਜੇ ਮੈਨੂੰ ਪਿਆਸ ਦੀ ਪੂਰਤੀ ਲਈ ਪੂਰਾ ਰਾਜ ਵੀ ਦੇਣਾ ਪਏ, ਮੈਂ ਦੇਣ ਨੂੰ ਤਿਆਰ ਹਾਂ। ਸਾਧੂ ਨੇ ਹੱਸ ਕੇ ਗੱਲ ਕਹੀ, ਕਹਿੰਦਾ ਦੇਖੋ ਸਿਕੰਦਰ, ਇਹ ਕੇਵਲ ਤਨ ਦੀ ਪਿਆਸ ਹੈ, ਜਦੋਂ ਤਨ ਦੀ ਪਿਆਸ ਲੱਗੇ ਬੰਦਾ ਆਪਣੇ ਸਾਲਾਂ ਭਰ ਦੀ ਜਿੱਤ ਵੀ ਦਾਅ ਤੇ ਲਾ ਦਿੰਦਾ, ਪਿਆਸ ਬੁੱਝ ਜਾਏ, ਉਹ ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ, ਉਹਨਾਂ ਦੇ ਸਾਹਮਣੇ ਦੁਨੀਆਂ ਦੇ ਪਦਾਰਥਾਂ ਦੀ ਕੀਮਤ ਹੀ ਕੀ ਪਿਆਸ ਹੀ ਨਾ। ਤਨ ਦੀ ਪਿਆਸ ਲੱਗ ਜਾਏ ਤੇ ਬੰਦਾ ਹਰ ਕਿਲੇ ਵਿੱਚ ਪਾਣੀ ਦੀ ਖਾਤਰ ਸਭ ਕੁਝ ਦਾਅ ਤੇ ਲਾ ਦਿੰਦਾ। ਤੇ ਗੁਰੂ ਕੇ ਸਿੱਖੋ, ਉਹ ਸਾਧੂ ਨੇ ਗੱਲ ਕੀ, ਜਿਹਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ ਉਹਦੀ ਕੀ ਕੀਮਤ ਹੈ? ਮੈਂ ਧੰਨ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹਦਾ, ਜਦੋਂ ਦੇਖੋ ਅਸੀਂ ਹਰ ਇੱਕ ਬੰਦਾ ਗੁਰਦੁਆਰੇ ਰੱਬ ਪਾਣ ਨਹੀਂ ਆਉਂਦਾ, ਇਹ ਅਸਲੀਅਤ ਹੈ। ਅਸੀਂ ਮੰਨੀਏ ਚਾਹੇ ਨਾ ਮੰਨੀਏ, ਪਰ ਆਪਣੇ ਆਪਣੇ ਮਨ ਨੂੰ ਪੁੱਛੀਏ, ਭਾਵੇਂ ਅਸੀਂ ਕਥਾ ਕੀਰਤਨ ਕਰਨ ਵਾਲੇ ਹਾਂ ਤਾਂ ਕਿਹੜੇ ਰੱਬ ਪਾਣ ਵਾਸਤੇ ਕਰਨੇ ਪੈਣ, ਹਕੀਕਤ ਇਹ ਵੀ ਉੱਤੋਂ ਜਿੰਨੇ ਮਰਜ਼ੀ ਸ਼ਬਦ ਮਿੱਥੇ ਵਰਤੇ ਜਾਈਏ, ਮੈਂ ਕਹਿੰਦਾ ਉਹਨਾਂ ਸ਼ਬਦਾਂ ਦੀ ਕੋਈ ਕੀਮਤ ਨਹੀਂ ਗੁਰੂ ਸਾਹਿਬ ਨੇ। ਗੁਰੂ ਦਾ ਅੰਦਰ ਦੀਆਂ ਪਹਿਆਂ ਨੂੰ ਜਾਣਦੇ ਨੇ। ਇੱਕ ਇੱਕ ਪਹਿ ਨੂੰ ਲਾਉਂਦੇ ਪਏ ਨੇ। ਸਾਰੀ ਦੁਨੀਆਂ ਰੱਬ ਨੂੰ ਚਾਹੁੰਦੀ। ਕੋਈ ਬੰਦਾ ਦੁਖੀ ਹੈ, ਉਹ ਤਨ ਦਾ ਦੁੱਖ ਮਚਾਉਣ ਵਾਸਤੇ ਆਉਂਦਾ। ਕੋਈ ਬੰਦੇ ਕੋਲ ਪਦਾਰਥ ਨਹੀਂ, ਉਹ ਰੁਪਈਆਂ ਦੀ ਖਾਤਰ ਗੁਰੂ ਕੋਲ ਆਉਂਦਾ। ਕੋਈ ਬੰਦਾ ਚਾਹੁੰਦਾ ਦੁਨੀਆਂ ਵਿੱਚ ਮੈਨੂੰ ਪਦਵੀ ਮਿਲ ਗਿਆ, ਉਹ ਸ਼ੋਭਾ ਲਈ ਗੁਰੂ ਕੋਲ ਆਉਂਦਾ। ਕੋਈ ਬੰਦਾ ਡਰਦਾ ਜਨਮ ਮਰਨ ਤੋਂ, ਰੱਬ ਨੀ ਚਾਹੀਦਾ, ਉਹ ਚਾਹੁੰਦਾ ਮੇਰਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਏ, ਤਾਂ ਸਾਈ ਕੋਲ ਆਉਂਦਾ। ਸਾਹਿਬ ਧੰਨ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਲ ਸਾਰਿਆਂ ਨੂੰ ਕਿਹਾ, ਕਹਿਣ ਲੱਗੇ ਜੀ ਸਦਕੇ ਆਓ, ਤੁਹਾਨੂੰ ਨਿਰਾਸ਼ ਨੀ ਕਰਦੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੈ ਗਏ। ਕਹਿਣ ਲੱਗੇ ਜਾਓ ਭਾਂਡੇ ਮਾਂਜੋ, ਲੰਗਰ ਜੋੜੇ ਝਾੜਿਆ ਕਰੋ, ਚਾਰੇ ਪਦਾਰਥ ਮਿਲ ਜਾਣਗੇ। ਕਦੀ ਤੱਕਿਓ ਪਿਆਸ ਕੀ ਚੀਜ਼ ਹੈ। ਅੰਦਰ ਕਿਸੇ ਦੇ ਮਨ ਵਿੱਚ ਰੱਬ ਨੂੰ ਮਿਲਣ ਦੀ ਤਰਸ ਪੈਦਾ ਹੋ ਜਾਏ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਦੈ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਏ ਹੋ ਮੈਂ ਸੋਹੈ। ਦੇਖੋ ਤਿੰਨ ਬਚਨ ਕੀਤੇ ਨੇ, ਜੇ ਚਾਰ ਪਦਾਰਥ ਚਾਹੀਦੇ ਨੇ ਸੇਵਾ ਕਰ ਸੰਗਤ ਦੀ। ਦੂਜਾ ਬਚਨ ਕੀਤਾ ਵੀ ਮੈਨੂੰ ਦੁੱਖ ਬੜੇ ਨੇ, ਕਿਹਨੇ ਜਾ ਕੇ ਸਿਮਰਨ ਕਰਿਆ ਕਰ, ਪਰ ਤੇਰੀ ਮੰਜ਼ਿਲ ਇਹ ਨਾ ਮੇਰੇ ਦੁੱਖ ਕੱਟੇ ਜਾ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਹੋ ਮੈਂ ਸੋਹੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੇ। ਕਹਿਣ ਲੱਗੇ ਜਾ ਸੰਗਤ ਜੁਗਿਆ ਕਰ, ਜੀ ਜਨਮ ਮਰਨ ਦਾ ਦੁੱਖ ਹੈ ਨਾ ਤੈਨੂੰ, ਜਾ। ਇੱਕ ਪੰਜਵਾਂ ਜਿਗਿਆਸੂ ਆਇਆ, ਉਹਨੂੰ ਕਹਿੰਦੇ ਤੂੰ ਕੀ ਮੰਗਣਾ ਹੈ। ਕਦੀ ਇਸ ਤਰੀਕੇ ਨਾਲ ਇਸ ਪੌੜੀ ਨੂੰ ਪੜਿਓ। ਹਰ ਇੱਕ ਸਿਆ ਜਗਿਆ ਬੰਦੇ ਦਾ ਦਰਜਾ ਬਦਰਜਾ ਆਉਂਦੇ ਨੇ। ਮੈਂ ਬੇਨਤੀ ਕੁਛ ਜ਼ਰੂਰੀ ਨੀ ਕੋਈ ਹਰ ਰੱਬ ਨੂੰ ਚਾਹੁੰਦਾ ਹੋਵੇ। ਕੋਈ ਕਹਿੰਦਾ ਚਾਰ ਪਦਾਰਥ ਮਿਲਣ, ਕੋਈ ਕਹਿੰਦਾ ਮੇਰਾ ਦੁੱਖ ਕੱਟਿਆ ਜਾਏ, ਕੋਈ ਕਹਿੰਦਾ ਮੇਰੀ ਸ਼ੋਭਾ ਹੋ ਜਾਏ, ਕੋਈ ਕਹਿੰਦਾ ਜਨਮ ਮਰਨ ਦਾ ਤਾਣਾ ਕੱਟਿਆ ਜਾਏ। ਗੁਰੂ ਕੇ ਸਿੱਖੋ ਇੱਕ ਆਇਆ, ਉਹਨੂੰ ਕਹਿੰਦਾ ਤੈਨੂੰ ਕੀ ਚਾਹੀਦਾ। ਕਹਿਣ ਲੱਗੇ ਮੈਨੂੰ ਰੱਬ ਚਾਹੀਦਾ, ਮੈਨੂੰ ਪਰਮਾਤਮਾ ਚਾਹੀਦਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਤੇਰ ਦਿਲ ਕਰਦਾ ਮੈਂ ਤੇਰੀ ਪਰਿਕਰਮਾ ਕਰਾਂ, ਇੱਕ ਤੂੰ ਆਇਆ ਜਿਹੜਾ ਰੱਬ ਦੀ ਗੱਲ ਕਰਨ ਵਾਲਾ ਆਇਆ। ਸਾਹਿਬ ਨੇ ਅਖੀਰ ਤੇ ਕਿਹਾ, ਕਹਿਣ ਲੱਗੇ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਪਾਕੈ ਬਲ ਬਲ ਜੈਸਾ। ਪੂਰੇ ਇਸ ਪਦੇ ਵਿੱਚ ਹਜ਼ੂਰ ਨੇ ਚਾਰ ਪਦਾਰਥ ਮੰਗਣ ਵਾਲੇ, ਜਨਮ ਮਰਨ ਦਾ ਦੁੱਖ ਮਿਟਾਉਣ ਵਾਲੇ, ਸ਼ੋਭਾ ਲੋੜਨ ਵਾਲੇ ਸਾਰਿਆਂ ਨੂੰ ਕਿਹਾ ਜਾਓ ਸੰਗਤ ਵਿੱਚ ਸੇਵਾ ਕਰੋ। ਪਰ ਅਖੀਰ ਤੇ ਜਦੋਂ ਕਿਸੇ ਕਿਹਾ ਮੇਰੇ ਮਨ ਵਿੱਚ ਸਾਈ ਨੂੰ ਮਿਲਣ ਦੀ ਪਿਆਸ ਹੈ, ਕਹਿਣ ਲੱਗੇ ਫਿਰ ਮੈਂ ਤੇਰੇ ਤੋਂ ਕੁਰਬਾਨ ਜਾਣਾ। ਜਿਸ ਦੇ ਅੰਦਰ ਵੀ ਪ੍ਰਭੂ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ, ਗੁਰੂ ਕੇ ਸਿੱਖੋ ਉਹਦੇ ਸਾਹਮਣੇ ਪਦਾਰਥਾਂ ਦੀ ਕੀ ਕੀਮਤ। ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਉਹ ਨੇ ਜਿਨ੍ਹਾਂ ਕੋਲ ਸਹੂਲਤਾਂ ਨੇ ਪਰ ਅੰਦਰ ਦੇ ਸੁੱਖ ਨਹੀਂ, ਇੱਕ ਉਹ ਨੇ ਜਿਨ੍ਹਾਂ ਕੋਲ ਓਨੀਆਂ ਸਹੂਲਤਾਂ ਨੇ ਪਰ ਅੰਦਰ ਦਾ ਪਰਮ ਸੁੱਖ ਹੈ। ਜਿਹਦੇ ਕੋਲ ਸਹੂਲਤ ਹੈ ਉਹਨੂੰ ਸਾਹਿਬ ਨੇ ਕਿਹਾ ਬਿਨਾਂ ਨਾਮ ਨਾਲ ਸ਼ਾਂਤ ਹੋਏ ਚਿੱਤ ਬਿਜ ਮਨ ਧੀਰੇ, ਤੇ ਜਿਹਦੇ ਕੋਲ ਅੰਦਰ ਦਾ ਸੁੱਖ ਹੈ ਉਹਨੂੰ ਕਹਿੰਦੇ ਨੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੱਲਾਂ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਕ ਤਨ ਰੂਪਹੀਨ ਕਿਚ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਢਿੱਲਾ। ਉਹਦੇ ਕੋਲ ਸਹੂਲਤ ਕੋਈ ਨਹੀਂ, ਬਸਤਾ ਟੁੱਟੀ ਝੁੰਪੜੀ ਉਹਦੇ ਕੋਲ ਮਹੱਲ ਨਹੀਂ, ਚੀਰ ਸਭ ਛਿੱਲਾਂ ਉਹਦੇ ਕੱਪੜੇ ਪਾਤੇ ਨੇ, ਉਹਦੇ ਕੋਲ ਰੇਸ਼ਮੀ ਬਸਤਰ ਨਹੀਂ। ਚੇਤੇ ਰੱਖੋ ਮਿੱਤਰ ਨਾ ਇੱਕ ਤਨ ਰੂਪਹੀਨ, ਉਹਦੇ ਪਿੱਛੇ ਚੱਲਣ ਵਾਲੇ ਰਿਸ਼ਤੇਦਾਰ ਸਾਥ ਸੰਬੰਧੀ ਕੋਈ ਨਹੀਂ, ਪਰ ਇੱਕ ਉਹਦੇ ਕੋਲ ਰੱਬ ਦਾ ਨਾਮ ਹੈ। ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਸੱਚ ਜਾਣੋ ਸਾਰੀ ਧਰਤੀ ਦਾ ਬਾਦਸ਼ਾਹ ਜਿਹਦੇ ਕੋਲ ਅੰਦਰ ਦਾ ਸੁੱਖ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਅੱਜ ਦੇ ਸ਼ਬਦ ਵਿੱਚ ਬੇਨਤੀ ਕਰ ਰਿਹਾ ਸਾਂ ਕਿ ਦੇਖ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਮੇਰੇ ਗੁਰੂ ਨੇ ਮੈਨੂੰ ਇੱਕ ਗਿਆਨ ਦੀ ਗੱਲ ਸਮਝਾਈ। ਕਹਿਣ ਲੱਗੇ ਭਾਈ ਬਾਹਰ ਨਾ ਭਟਕ, ਪਰਮਾਤਮਾ ਤੇਰੀ ਅੰਦਰ ਹੀ ਆਪਣੇ ਅੰਦਰ ਆਵਾਜ਼ ਮਾਰ। ਇਹ ਕਾਰਨ ਕਿ ਜਦੋਂ ਪਰਮੇਸ਼ਵਰ ਦੀ ਬੰਦਗੀ ਵਿੱਚ ਕੋਈ ਜੁੜਦਾ ਹੈ, ਸ਼ੁਰੂ ਉਹ ਬਾਹਰ ਤੋਂ ਆਵਾਜ਼ਾਂ ਮਾਰਦਾ, ਅਖੀਰ ਤੇ ਬਾਹਰ ਦੀਆਂ ਆਵਾਜ਼ਾਂ ਬੰਦ ਹੋ ਜਾਂਦੀਆਂ ਨੇ, ਅੰਦਰ ਹੀ ਪਿਆਰੇ ਨੂੰ ਪੁਕਾਰਨ ਲੱਗ ਪੈਂਦਾ ਹੈ। ਬਾਹਰ ਤਾਂ ਪੁਕਾਰੇ ਜੇ ਬਾਹਰ ਕੋਈ ਖੇਡ ਹੋਵੇ, ਉਹ ਬਾਹਰ ਇਸ ਕਰਕੇ ਪੁਕਾਰਦਾ ਕਿ ਮੇਰੇ ਅੰਦਰ ਜਾਣਾ ਸ਼ੁਰੂ ਹੋ ਜਾਏ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਮੇਰੇ ਮਨ ਹੇ ਮੇਰੇ ਮਨਾ ਜਪ ਜਪਿਆ ਕਰ, ਸਿਮਰਿਆ ਕਰ, ਧਿਆਇਆ ਕਰ, ਆਰਾਧਿਆ ਕਰ। ਮੇਰੇ ਮਨ جپ رام نام ہر ماجہ ماجہ دا اخری ارتھ اسی کرنے وچکار ایتھے شبد ہے جیڑا ہری تیرے اندر بیٹھا ہے اودے نام نو جپ ہر ہر کرپال کہن لگے او بڑا کرپا دا خدا ہے او ہری کرپالو نے کرپا پرب تاری اس پربھو نے کرپا کیتی تے کی ہویا گر گیان دیو من سمجھا پہلا نہیں سی سمجھدا من چار چپیڑے بھجدا سی ہن گرو جی نے گیان دتا تے گیان کی دتا گیان انجن گر دیا اگیان اندھیر بناس ہر کرپا تے سنت بھیٹیا نانک من پرگاس کیڑا گیان دتا کہن لگی پیاریا کہ جے پرماتما نو تو پانا چاہنا ہے اپنے اندر نو خود تے گرو اینے سمرتھ نے گرو نانک صاحب تاں کہندے نے ست گرو وچوں واریا جت ملیا قسم سنبھالیا جن کر اپدیش گیان انجن دیا اینی نیتری جگت نہادیا قسم چھوڑ دوجے لگے ڈوبے سے بن جا رہا ست گرو ہے بوئے تھا ورلے کنے بچاریا کر کرپا پار اتاریا گرو جی نے ایک گیان دیتا ہوں اس گیان دا ارتھ چنچ گیان نہیں اس گیان دا ارتھ کیول اندر دی کھلبلی نہیں او گیان ہے آتم گیان او گیان ہے تت گیان اس گیان نو صاحب نے کہ بلیا گر گیان اندھیرا بنسیا ہر رتن پدارتھ لاتا لاتا ہوں میں روک گیا دکھ لاتا آپ آپ گرمت کھاتا اکال مورت ور پایا بناشی نہ کدی مرے نہ جایا یہ تپ گیا اس پربھو نے کرپا کی گرو نہ ملا دیتا تے گرو جی نے میر کر دیتی انہوں نے کیا بھائی باہر نہ کھوجیا کر اپنے اندر نو کھوج دیکھو صاحب سن گرو نانک صاحب کے چرنوں میں آپ نو پتا ہے بھائی فقیرت مرسیاں دے رہن والے نے کالی نو پوجدے سن جدو سلطان پور دی دھرتی تے حضور نے مودی دی کار کر دیا نرنکار دی کار وال چلے نے کرتار دی کار وال چلے نے اس تو پہلا اتے سکھی دے بوٹے پونگرنے شروع ہوئے سن سویرے شام اتے ست سنگت ہوندی سی تے ست سنگت وچ بندہ سویرے آیا ہوئے جے کتے ادھا پونا گھنٹہ بھی گرو کو ٹیک کے بیٹھا ہوئے تے ٹیک کے نیتر بند کر کے اپنے اندر اندر وہ گرو دا چنتن سمرن کرتا ہوئے کتھا کیرتن سن دیا سارا دن وہ کسی رس وچ مگن رہندا ہے وہ آنند بنیا رہندا ہے ہن ست سنگت دی پرباشا وہ نہیں گرمکھو جیڑی تن گرو گرنتھ صاحب نے کہی ہے حضور نے ست سنگت تو پار جہاں ست نال ملاپ ہو گیا جہاں سچ نال جڑ گیا باہر اسی ست سنگت تا کرنے ہیں کہ اسی اندروں بھی ست دے سنگی ہو جائیے جی باہروں ست سنگت شبد ورتیا اندر جھوٹ دی سنگت کرتے رہے ست سنگی نہیں بنا گے باہر کی سنگت تا کرنے ہیں کہ سچیاں دی سنگت کر کے اندروں ست دی سنگت کرن دی جات آ جائے حضور کرپالو جی گرو گیان دیندا ہے کہ باہر نہ پٹکی پربھو تیرے اندر ہے مرسیاں دا رہن والا پگیرتھ ہے تن گرو نانک صاحب دے درشن کیتے نے تے من نو پورن طور تے ٹکا ملیا تے ایتھے سارے ودواناں نے یہ گل سویکاری ہے کہ سویرے جدو پربھات ویلے اٹھیا تے کی دیکھدا اس دے صاحب دے در تے جتھے ست سنگت ہوندی کوئی بیبی جھاڑو پہ لاندی بھائی گرداس جی نے کہا بھگیرت کالی نو پوجدا کہ جب جھاڑو لا کے تکیا دیکھا یہ تو وہی ہے جس نو میں روز پوجدا پیا سا تو انہیں پوچھا بھی تو ایسے کیویں کہہ لگی بس ہوں پرت کے اج تو بعد پوچھی نہ تو اصلی ٹکانے تے آ گیا یہ تو بعد کسی ہور تھان سے پٹکی بھی نہ کہہ لگی میں تو اس کے ڈر سے جھاڑو لے کے کچھ کنکا ماتر لے گئی ہاں لوکاں دی چولی وچ پدارتھ پانی ہے پر اصلی تت دیا کھیڈا یہ ڈرتے کرن فقیر دی بھاونا بن گئی وہ جڑیا جی وہ سلطان پور ٹکیا بابے دا مرید بنیا ਹਜ਼ੂਰ ਨੇ ਲਾਹੌਰ ਦੀ ਧਰਤੀ ਤੇ ਭੇਜਿਆ, ਖਰੀਦਣ ਗਿਆ ਸੀ ਸਮਾਨ। ਉੱਥੇ ਭਾਈ ਮਨਸੁਖ ਵਪਾਰੀ ਨਾਲ ਇਹਦਾ ਮੇਲ ਹੋਇਆ। ਮਨਸੁਖ ਨਾਲ ਜਦੋਂ ਗੱਲਬਾਤ ਚੱਲੀ ਤੇ ਉਹਨੇ ਦੇਖਿਆ ਵੀ ਇਹ ਬੰਦਾ ਬੜਾ ਟਿਕਿਆ ਹੈ, ਇਹਦੇ ਅੰਦਰ ਬੜਾ ਆਨੰਦ ਰਸ ਬਣਿਆ। ਤੇ ਗੁਰੂ ਸਾਹਿਬ ਨੇ ਕਿਹਾ ਸੀ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਜਦੋਂ ਚੂੜਾ ਤਿਆਰ ਹੋਇਆ ਨਾ, ਕਹਿਣ ਲੱਗਾ ਮੈਂ ਰਹਿਣਾ ਕੇਵਲ ਇੱਕ ਰਾਤ, ਇਸ ਤੋਂ ਵੱਧ ਨਹੀਂ। ਉਹ ਕਹਿੰਦਾ ਵੀ ਇਹ ਗੱਲ ਧਿਆਨ ਵਿੱਚ ਰੱਖੀ, ਹੋ ਸਕਦਾ ਚੂੜਾ ਨਾ ਮਿਲੇ। ਉਹ ਕਹਿੰਦਾ ਵੀ ਚੂੜਾ ਵੀ ਚਾਹੀਦਾ ਤੇ ਰਹਿਣਾ ਵੀ ਇੱਕ ਰਾਤ। ਕਹਿੰਦਾ ਅਗਲੀ ਰਾਤ ਕਿਉਂ ਨਹੀਂ? ਕਹਿੰਦਾ ਹੁਕਮ ਦਾ ਵੱਧਾ ਵਾ, ਉਹਦੇ ਹੁਕਮ ਤੋਂ ਅੱਗੇ ਮੈਂ ਇੱਕ ਖਿਲ ਵੀ ਨਹੀਂ ਚੱਲ ਸਕਦਾ। ਕਹਿੰਦਾ ਕਿਹਦਾ ਹੁਕਮ? ਤੇ ਉਹਨੇ ਕਿਹਾ ਮੇਰੇ ਗੁਰੂ ਨਾਨਕ ਸਾਹਿਬ ਦਾ। ਮਨਸੁਖ ਕਹਿੰਦਾ ਕਿਹੜੇ ਭਰਮ ਵਿੱਚ ਤੁਰਿਆ ਕਰਨਾ, ਬੜੇ ਗੁਰੂ ਤੇ ਬੜੇ ਚੇਲੇ, ਚੁੱਪ ਕਰਕੇ ਆਪਣਾ ਵਪਾਰ ਕਰ। ਉਹ ਕਹਿੰਦਾ ਮੈਂ ਵਪਾਰ ਕਰਨ ਲਈ ਆਇਆ, ਮੈਂ ਗੁਰੂ ਦੀ ਸੇਵਾ ਲਈ ਆਇਆ। ਮਨਸੁਖ ਦੇ ਮਨ ਨੂੰ ਗੱਲ ਜੱਚੀ। ਉਹਨਾਂ ਨੇ ਫਿਰ ਜਦੋਂ ਇੱਕ ਰਾਤ ਰਹੇ ਤੇ ਮਨਸੁਖ ਨੇ ਆਪਣੀ ਬੱਚੀ ਲਈ ਜੋ ਚੂੜਾ ਤਿਆਰ ਕਰਵਾਇਆ ਸੀ ਉਹ ਨਾਲ ਲੈ ਲਿਆ। ਕਹਿੰਦਾ ਤੇਰੇ ਕੋਲ ਬੈਠਿਆਂ ਸ਼ਾਂਤੀ ਮਿਲੀ ਹੈ ਤੇ ਮੈਨੂੰ ਵੀ ਲੈ ਚੱਲ ਉੱਥੇ ਜਿੱਥੇ ਉਹ ਰਹਿਣ ਤਾਂ ਵਰਸਾਉਂਦੇ ਪਏ ਨੇ। ਤੇ ਮਨ ਵਿੱਚ ਇੱਕੋ ਗੱਲ ਆਈ ਸੀ ਕਿ ਮੈਂ ਚੁਕਾਂਗਾ ਜ਼ਰੂਰ, ਪਰ ਜੇ ਜਾਂਦਿਆਂ ਸਾਰ ਫੁਰਨਾ ਬਣ ਗਿਆ, ਮੇਰਾ ਨਾਂ ਲੈ ਕੇ ਉਹ ਪੁਕਾਰਨ ਤੇ ਮੈਂ ਮੰਨ ਜਾਂਗਾ। ਵਾਕਿਆ ਪੂਰੇ ਨੇ। ਅਸਲ ਵਿੱਚ ਉਹਨਾਂ ਦੀ ਜਿਹੜੀ ਸੋਚ ਸੀ ਆਪਣੇ ਤਰੀਕੇ ਦੀ ਸੀ, ਪਰ ਸੱਚ ਜਾਣੋ ਸਾਡੀ ਮੰਗ ਬੜੀ ਛੋਟੀ ਹੁੰਦੀ ਹੈ, ਦਾਤਾ ਬਹੁਤ ਵੱਡਾ ਹੈ। ਹੁਣ ਜੇ ਕੋਈ ਬੰਦਾ ਇੱਕ ਬੁੱਕ ਪਾਣੀ ਦਾ ਭਰ ਕੇ ਕਹਿਣ ਲੱਗ ਪਿਆ ਕਿ ਸਮੁੰਦਰ ਵਿੱਚ ਤਾਂ ਬੁੱਕ ਪਾਣੀ ਦਾ, ਅਗਿਆਨ ਤਾਂ ਹੈ ਨਾ। ਤੇਰੇ ਕੋਲ ਕੇਵਲ ਬੁੱਕ ਭਰ ਜੂਗਾ, ਤੇਰਾ ਪਾਤਰ ਹੀ ਬੁੱਕ ਹੈ, ਨਹੀਂ ਤਾਂ ਸਮੁੰਦਰ ਤਾਂ ਬਹੁਤ ਡੂੰਘਾ ਹੈ। ਹੁਣ ਇੱਕ ਬੰਦਾ ਇੱਕ ਬਾਲਟੀ ਪਾਣੀ ਦੀ ਭਰ ਕੇ ਕਹਿ ਸਮੁੰਦਰ ਬਾਲਟੀ ਹੈ ਜੀ, ਲੋਕ ਹੱਸ ਕੇ ਕਹਿਣਗੇ ਨਹੀਂ ਚੱਲਿਆ, ਤੇਰੇ ਕੋਲ ਪਾਣ ਜੋਗੀ ਬਾਲਟੀ ਉਹ ਤੇ ਬੜਾ ਸਗਾ ਹੈ। ਹੁਣ ਜੇ ਕੋਈ ਕਹਿ ਵੀ ਮੈਂ ਜਾਵਾਂ ਤੇ ਮੈਨੂੰ ਗੁਰੂ ਆਹ ਦਾਤ ਦੇ, ਤੇ ਅਸੀਂ ਓਨੀ ਕੁ ਦਾਤ ਲੈ ਕੇ ਕਹਿੰਦੇ ਹਾਂ ਗੁਰੂ ਜੀ ਇੰਨੀਆਂ ਦਾਤਾਂ ਦਿੰਦਾ, ਨਹੀਂ ਤੈਨੂੰ ਇੰਨੀ ਕੁ ਚਾਹੀਦੀ ਕਿ ਤੇਰੀ ਪੂਰਤੀ ਹੋ ਗਈ, ਇਹ ਤਾਂ ਕਰੋੜ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਨੇ, ਤੇਰੀ ਪਾਤਰਤਾ ਥੋੜੀ ਹੈ, ਉਹ ਬੇਅੰਤ ਹੈ। ਮਨ ਵਿੱਚ ਆਇਆ ਕਿ ਜੇ ਮੇਰਾ ਨਾਮ ਲੈ ਕੇ ਬੁਲਾਣ ਤੇ ਮੈਂ ਸਮਝਾਂਗਾ ਪੂਰੇ। ਇਹ ਜੇ ਗਿਆ ਜੀ ਭਗੀਰਥ ਨੂੰ ਇਹਨੇ ਦੱਸਿਆ ਨਹੀਂ, ਅੰਦਰ ਵੜਿਆ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਨਾਮ ਦਾ ਮਨ ਸੁੱਖ ਹੈ ਕਿ ਕਦੀ ਮਨ ਦਾ ਸੁੱਖ ਮਾਣਿਆ ਵੀ ਨਾ। ਕਹਿਣ ਲੱਗੇ ਨਾਮ ਹੀ ਮਨ ਸੁੱਖ ਰਖਾ ਕੇ ਤੁਰਿਆ ਕਿ ਮਨ ਦਾ ਸੁੱਖ ਮਾਣਿਆ ਹੀ। ਬਸ ਡਿੱਗਦਿਆਂ ਸਾਰ ਕਹਿੰਦਾ ਨਹੀਂ ਬਾਬਾ, ਨਿਸ਼ਾ ਹੋ ਗਈ, ਨਾਮ ਦਾ ਮਨ ਸੁੱਖ ਆ ਪਰ ਸੁੱਖ ਮਾਣਿਆ ਨਹੀਂ। ਕਹਿਣ ਲੱਗੇ ਜੀ ਮਨ ਦਾ ਸੁੱਖ ਮਨ ਨਹੀਂ ਤੇ ਮਨ ਵਿੱਚੋਂ ਹੀ ਮਿਲ ਸਕਦਾ ਹੈ। ਕਹਿੰਦਾ ਇਹ ਕਿਵੇਂ ਹੋ ਸਕਦਾ, ਅੰਦਰੋਂ ਸੁੱਖ ਕਿਵੇਂ ਮਿਲੇਗਾ? ਗੁਰੂ ਸਾਹਿਬ ਨੇ ਕਿਹਾ ਬਾਹਰ ਭਟਕਣ ਦੀ ਛੱਡ ਦੇ ਖੇਡ, ਅੰਦਰ ਨੂੰ ਟਿਕ ਜਾ। ਕਹਿੰਦਾ ਇਹ ਕਿਵੇਂ ਹੋ ਸਕਦਾ ਅੰਦਰ ਸੁੱਖ ਹੋਵੇ, ਮੈਨੂੰ ਅੱਜ ਤੱਕ ਕਿਉਂ ਨੀ ਲੱਭਾ? ਤੇ ਹਜ਼ੂਰ ਹੱਸ ਕੇ ਕਹਿੰਦੇ ਨੇ ਪਿਆਸੇ ਬੰਦੇ ਧਰਤੀ ਉੱਤੇ ਤੜਪਦੇ ਨੇ, ਉਹਨਾਂ ਨੂੰ ਪਤਾ ਨੀ ਜਿਸ ਧਰਤੀ ਤੇ ਥੱਲੇ, ਜਿਸ ਧਰਤੀ ਉੱਤੇ ਤੜਪਣਿਆ ਇਹਦੇ ਥੱਲੇ ਪਾਣੀ ਦਾ ਭੰਡਾਰ ਪਿਆ ਹੈ। ਕਹਿਣ ਲੱਗੇ ਪਿਆਸੇ ਬੰਦੇ ਕਿੱਥੇ ਤੜਪਦੇ? ਕਹਿਣ ਲੱਗੇ ਧਰਤੀ ਉੱਤੇ। ਹਜ਼ੂਰ ਕਹਿਣ ਲੱਗੇ ਜਿਸ ਧਰਤੀ ਤੇ ਪਿਆਸ ਨਾਲ ਤੜਪਦੇ ਨੇ ਉਸ ਧਰਤੀ ਵਿੱਚ ਪਾਣੀ ਹੈ, ਪਰ ਚੇਤੇ ਰੱਖੀ ਅੰਦਰ ਦਾ ਪਾਣੀ ਤਾਂ ਪ੍ਰਗਟ ਹੁੰਦਾ ਜੇ ਧਰਤੀ ਨੂੰ ਪਤਾ ਮਿਲੇ। ਹਜ਼ੂਰ ਨੇ ਕਿਹਾ ਧਰਤੀ ਪੱਤੀ ਦੀ ਹੈ, ਉਦਾਹਰਨ ਬੜੀ ਸੋਹਣੀ ਦਿੱਤੀ ਤੇ ਤੁਹਾਨੂੰ ਪਤਾ ਜਿਨ੍ਹਾਂ ਸੱਜਣਾ ਨੇ ਪਹਿਲਾਂ ਖੂਹ ਲੱਗਦੇ ਦੇਖੇ ਨੇ, ਪਹਿਲਾਂ ਮਿੱਟੀ ਪਤਣੀ, ਥੱਲੋਂ ਰੇਤਾ ਆ ਜਾਣਾ, ਕਿਤੇ ਚੀਕਣੀ ਮਿੱਟੀ ਆ ਜਾਣੀ, ਕਿਤੇ ਕੰਕਰੀਟ ਆ ਜਾਣੀ, ਅਖੀਰ ਤੇ ਜਾ ਕੇ ਕਹਿੰਦੇ ਸਾਨੂੰ ਕੜ ਆ ਗਿਆ। ਕੜ ਦਾ ਮਤਲਬ ਕਿ ਪੱਥਰ ਦੀ ਤਰ੍ਹਾਂ ਪੀਦਾ, ਇਹਦਾ ਭਾਵ ਸੀ ਹੁਣ ਕੜ ਟੁੱਟ ਗਿਆ ਨਾ ਤੇ ਥੱਲੇ ਪਾਣੀ ਜ਼ਰੂਰ ਨਿਕਲੇਗਾ। ਗੁਰੂ ਕੇ ਸਿੱਖੋ, ਹਜ਼ੂਰ ਨੇ ਕਿਹਾ, ਕਹਿਣ ਲੱਗੇ ਦੇਖੋ ਮਨਸੁਖ, ਜਿਵੇਂ ਧਰਤੀ ਨੂੰ ਖੋਜੀਏ ਮਿੱਟੀ, ਚਿੱਕੜ, ਕੰਕਰੀਟ, ਰੇਤਾ ਬਾਹਰ ਨਿਕਲਦਾ, ਅਖੀਰ ਤੇ ਕੜ ਹੁੰਦਾ ਹੈ, ਕੜ ਟੁੱਟੇ ਤੇ ਨਿਰਮਲ ਪਾਣੀ ਆ ਜਾਂਦਾ। ਸੱਚ ਜਾਣੀ ਮਨ ਵੀ ਇਹ ਹੈ, ਸਿਮਰਨ ਕਰਦਿਆਂ ਪਹਿਲਾਂ ਮੋਹ ਦਾ ਚਿੱਕੜ ਬਾਹਰ ਨਿਕਲਦਾ ਹੈ, ਔਗਣਾ ਦੀ ਮਿੱਟੀ ਬਾਹਰ ਨਿਕਲਦੀ ਹੈ, ਚੰਗੇ ਮੰਦੇ ਸਿਤਮੰਦੀ ਕੰਕਰੀਟ ਬਾਹਰ ਨਿਕਲਦੇ ਨੇ, اخیر سے جا کے خنکار دا تڑ ہوندا ہے، لیکن جس بندے نے بندگی کر کے خنکار دا تڑ توڑ لیا سچ جانی اودے اندر نرمل امرت دی دھارا چل پیندی ہے تاں اندر ہی۔ صاحب کرپالو جی نے جو دسن کہ یہ گیان کیول گرو دے سکدا ہے، اندر نو کھوجن دی گل کیول گرو جی سمجھاندے نے۔ صاحب کرپالو جی نے مہر کیتی من سکھ نو اندر دی کھوجن دی جات دا داس مل کے، تاں صاحب کہندے نے بندے کھوج دل ہر روز، کیوں کھوجیے؟ کبیر جی کہندے نے اس کر کے کھوجی دا ہے، لوگ دار نو بھجدے نے پر گرمت کہندی ہے، کوئی کہہ رہا ہے دکھن دیس ہری کا واسا پچم اللہ مقاما، دل کیوں کھوجنا ہے؟ کہنے لگے پیارے باہر نہ بھجی، اس نو اپنے اندر پک، دکھن دیس ہری کا واسا پچم اللہ مقاما، دل میں کھوج دل ہے دل کھوجو یہی تھوڑ مقاما۔ بھائی نند لال جی فرماندے نے دل اگر تانا بود اندر کنار سی یار ہست، چشم گر بینا بود ہر طرف دیدار ہست۔ بلے نے گل کہی، کہنے لگا بلیا یہ کدی بھلی نا کہ وہ شو تیرے تو دور نہیں، وہ شبد کئی بار اتنی وہ تکائے پڑھنے، کہنے لگے کہ دن شو دے دوجا کھ نہیں، شو تیرے تو وکھ نہیں، پر نال کیا تیرے کول ویکھن والی اکھ نہیں، تیرے نیتر نہیں انہوں تکن والے۔ حضور نے کہا جے تو پانے بندے کھوج دل ہر روز، میں پھر پریشانی ماہ کھوجنا کیویں میں جی، کھوجن دا بھاو کی؟ کبھی بندہ اپنے آپ نو پڑھن دا یتن کرے، بابا فرید نے کھوجن دی گل کہی، جے تو عقل لطیف کالے لکھ نہ لیکھ، آپ نیڑے گروان میں سر نیواں کر دیکھ، اپنے اندر اپنے اندر نو کھوجن دا یتن کر۔ کھوجن دا بھاو ہے کہ گرو جی کو شبد دی منتر دی دات لے کے اس منتر نو دن رات کمانا، کھوجن دا پاوے اپنے اندر گروان بھی چاتی مارنی میں کتنے کھلوتا ہوا وا، این عمر لانگی میں کنی کو کمائی کر سکیا وا، کھوجن دا پاوے دیکھنا کہ کی این سالاں تو بعد ہی میری سرت ڈگی پئی ہے یا سرت اوپر چڑھتی کلا بھی جاندی پئی ہے۔ صاحب جی نے کرپا کی، کہنے لگی میرے من جپ رام نام ہر ماجہ، اس ہری نو جپ جڑا تیرے اندر ہے، ہر ہر کرپال کرپا پرگتاری گر گیان دیو من سمجھا۔ گرو جی نے گیان دیتا کہ کلا گیان نہیں، کئی بری داتا جی بہت میر کر دے، میں کہنا بھی جیڑی کمائی تو اپنی مت نال کئی جوگ کر کے کریں تاں او دی پراپتی نہ ہوئے، جو گرو پرساد کر دے تے کروڑا جنماں دی کمائی والی کھیڈ ایک کھن وچ مکا سکدے۔ اسی پڑھنے ہاں ساد کا سنگ نہیں کچھ کال، ادا ارتھ کی ہے کہ جیڑی کمائی وہ ہو چکی ہے، جیڑے انہیں رحمتاں لیا دیا نے، جے تو انہاں رحمتاں نوں سیدھا رب دے گھروں پانا چاہے تاں کئی جنم لگن، تے سچ جانی گرو دے کول بیٹھے ہاں کمائی والے دے کول بیٹھے ہاں، اونی کل نہ نکالنی پیندی جنی رحمت مل جاندی۔ صاحب کرپالو جی نے نیت کیتی، کہن لگے پیاریا کہ رب دی دات گرو کول ملی تاں کیا ہاتھ مجا ہوں میں مانک لتا، تے در تے میں خردے وچوں مانک قیمتی موتی والا بلیا، ہاتھ مجاؤں میں مانک لگا کیویں لگا جی کیویں لگا، کہن لگا مل نہ کدا، کہن میں قیمتی نہیں لیا یہ مل نہیں تاریا، مل نہ کدا میں کو ستگر دتا، کہن مل نہیں ملتا گرو نے ترٹ کے دے دتا ہے۔ حضور کہن لگے مل نہ کدا میں کو ستگر دتا ٹون وجائی کیا پتا جنم پدارت نانک جتا، تائیں گرو آرام داس جی نے کیا میرا ہیرا رتن نام ہر بسیا، گر ہاتھ دھرو میرا ماتھا جنم جنم کے کلوک دکھوتری گر نام دیو رن لاتھا، گرو نے نام دتا، کہن لگی ہر ہر کرپال کرپا پربتاری گر گیان دیو من سمجھا، دیو پاک ہے اوڑا کھلا ہے، دیو سا ਸਾਹਿਬ ਨੇ ਆਰੰਭ ਵਿੱਚ ਬਚਨ ਕੀਤਾ, ਜਿਨ੍ਹਾਂ ਹਰ ਹਿਰਦੈ ਨਾਮ ਨਾ ਵਸਿਓ, ਜਿਸ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਜਿਨ੍ਹਾਂ ਹਿਰਦੈ ਨਾਮ ਨਾ ਵਸਿਓ, ਤਿੰਨ ਮਾਤ ਕੀਜੈ ਹਰ ਬਾਂਝਾ। ਮਾਂਝਾ ਦਾ ਅਰਥ ਆਪ ਸਮਝਦੀ ਬਾਂਝ ਰਹਿਣਾ, ਬਾਂਝ ਦਾ ਅਰਥ ਹੁੰਦਾ ਸੰਤਾਨ ਨੂੰ ਜਨਮ ਨਾ ਦੇਣਾ। ਹੇ ਮੇਰੇ ਮਾਲਕਾ, ਜਿਨ੍ਹਾਂ ਬੰਦਿਆਂ ਨੇ ਇੰਨੀਆਂ ਸਹੂਲਤਾਂ ਲੈ ਕੇ ਤੇਰੇ ਨਾਮ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਤੂੰ ਮਿਹਰ ਕਰ ਦੋ, ਸ਼ਬਦ ਮਿਹਰ ਹੀ ਹੈ। ਕਹਿਣ ਲੱਗੇ ਉਹਨਾਂ ਦੇ ਜਨਮ ਤੋਂ ਪਹਿਲਾਂ ਉਹਨਾਂ ਦੀ ਮਾਤ ਕਿਉਂ ਨਾ ਬਾਂਝ ਹੋ ਗਈ। ਸਾਹਿਬ ਕਹਿਣ ਲੱਗੇ ਤਿੰਨ ਮਾਤ ਚੀਜ਼ਾਂ ਹਰ ਬਾਂਝਾ, ਕਿਉਂ ਤਿੰਨ ਸੁਣੀ ਦੇ ਫਿਰਿਆ ਬਿਨ ਨਾਮ। ਉਹ ਨਾਮ ਤੋਂ ਬਿਨਾ ਉਹਨਾਂ ਦੀ ਦੇਹ ਸੁਣੀ ਸੁਣੀ ਦਰ ਤੇ ਖਾਲੀ ਹੈ, ਉਹਨਾਂ ਦੀ ਦੇਹ ਅੰਦਰ ਪਰਮਾਤਮਾ ਦਾ ਨਾਮ ਨੀ ਤੁਰੇ ਫਿਰਦੇ ਨੇ। ਤਿੰਨ ਸੁਣੀ ਦੇ ਫਿਰਿਆ ਬਿਨ ਨਾਮ ਹੈ, ਉਹ ਖੱਪ ਖੱਪ ਮੂਵੇ ਕਾਲੀਆ, ਕੁਝ ਕੁਰੁਝ ਕੇ ਦੁਖੀ ਹੋ ਕੇ ਐਵੇਂ ਸੜੀ ਜਾਣਾ। ਮੇਰੇ ਸਾਹਿਬ ਕਿਵੇਂ ਨੇ ਅੰਦਰ ਦੁਖੀ ਹੋ ਗਏ। ਦੇਖੋ ਕਦੀ ਰੱਬ ਦੇ ਪਿਆਰੇ ਨੂੰ ਮਿਲੀਏ ਨਾ। ਮੈਂ ਕਹਿੰਦਾ ਸਤਿਗੁਰੂ, ਜੋ ਅਸੀਂ ਕਹਿੰਦੇ ਹਾਂ ਕਿਤੇ ਜ਼ਿੰਦਗੀ ਚ ਥੋੜੀ ਜੀ ਤੂੰ ਮਿਹਰ ਕਰਕੇ ਬਖਸ਼ ਦੇ, ਬੰਦਗੀ ਕਰਨ ਵਾਲੇ ਨੂੰ ਮਿਲੀਏ। ਵੈਸੇ ਤੇ ਆਉਣਾ ਹੈ ਅਰਦਾਸ ਵਿੱਚ ਕਿ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਹੈ। ਜਦੋਂ ਕਿਤੇ ਬੰਦਗੀ ਵਾਲੇ ਨੂੰ ਮਿਲੀਏ ਤੇ ਉਹਨੂੰ ਮਿਲ ਕੇ ਰੱਬ ਮਿੱਠਾ ਲੱਗਣ ਲੱਗ ਪੈਂਦਾ। ਸਾਧ ਕੇ ਸੰਗ ਲੱਗਾ ਪ੍ਰਭ ਮਿੱਠਾ, ਉਹਨੇ ਨੀ ਮਿੱਠਾ ਲੱਗਦਾ। ਹੁਣ ਸਾਧ ਕੇ ਸੰਗ ਕਿਵੇਂ ਮਿੱਠਾ ਲੱਗਣ ਲੱਗ ਪਿਆ ਜੀ? ਇਹਦਾ ਉੱਤਰ ਬੜਾ ਸੋਹਣਾ ਦਿੱਤਾ ਤੁਲਸੀ ਨੇ। ਇੱਕ ਅਰਜ਼ ਮੈਂ ਕਰ ਦੇਣੀ ਇਸ ਸੰਬੰਧੀ ਵੀ ਰੱਬ ਇਹਦੇ ਨਾਲ ਕਿਉਂ ਮਿੱਠਾ ਲੱਗਦਾ। ਤੁਲਸੀ ਦਾ ਇੱਕ ਦੋਹਰਾ ਹੁੰਦਾ, ਮੋਰੋ ਮਨ ਪ੍ਰਭ ਅਸ ਵਿਸ਼ਵਾਸਾਂ, ਰਾਮ ਤੇ ਅਦਕ ਰਾਮ ਕਰ ਵਾਸਾਂ, ਰਾਮ ਸਿੰਧੂ ਗਣ ਸੱਜਣ ਧੀਰਾ, ਹਾਰ ਕਰ ਜਨ ਸੰਤ ਸਮੀਰਾ। ਇਹਦੇ ਅਰਥ ਕੀ ਨੇ ਕਿ ਰੱਬ ਕਿਵੇਂ ਮਿੱਠਾ ਲੱਗਣ ਲੱਗ ਪੈਂਦਾ? ਸਾਧ ਦਾ ਸੰਗ ਕੀਤਾ, ਗੁਰੂ ਦੇ ਕੋਲ ਬੈਠਿਆ ਮਿੱਠਾ ਲੱਗਦਾ। ਉੱਥੇ ਤੁਲਸੀ ਜੀ ਨੇ ਗੱਲ ਕਹੀ, ਕਹਿਣ ਲੱਗੇ ਸਮੁੰਦਰ ਦੇ ਪਾਣੀ ਨੂੰ ਜੇ ਕੋਈ ਸਿੱਧਾ ਜਾ ਕੇ ਪੀਣ ਦਾ ਯਤਨ ਕਰੇ ਤੇ ਸਮੁੰਦਰ ਦਾ ਪਾਣੀ ਮਿੱਠਾ ਨਹੀਂ, ਅਸੀਂ ਕਿਉਂ ਸੰਗਤ ਕਰਨੇ ਆ ਜੀ? ਕੱਲ ਜਦੋਂ ਸੁਖਮਨੀ ਦਾ ਪਾਠ ਕਰ ਗਿਆ ਤੋਖਾਈ, ਕਿੰਨੀ ਦੇਰ ਤੱਕ ਮਨ ਰੋਕਿਆ ਮਨਾ, ਕੈਸੇ ਕਮਾਲ ਦੇ ਬਚਨ ਕੀਤੇ ਮੇਰੇ ਗੁਰੂ ਅਰਜਨ ਸਾਹਿਬ ਨੇ। ਕਿਹਨੇ ਸਾਧ ਦੀ ਸੰਗਤ ਕੀਤਾ ਰੱਬ ਮਿੱਠਾ ਲੱਗਣ ਲੱਗ ਪੈਂਦਾ, ਇਹਦਾ ਮਤਲਬ ਪਹਿਲਾਂ ਬੰਦੇ ਨੂੰ ਮਿੱਠਾ ਨਹੀਂ ਲੱਗਦਾ। ਉਸ ਵੇਲੇ ਤੁਲਸੀ ਦਾ ਗਿਆ ਖਾਲ ਆ ਗਿਆ, ਕਹਿਣ ਲੱਗੇ ਸਮੁੰਦਰ ਦੇ ਪਾਣੀ ਨੂੰ ਸਿੱਧਾ ਪੀਆਂਗਾ ਉਹ ਖਾਰਾ ਹੈ, ਪੀ ਕੇ ਦੇਖੋ ਖਾ, ਉਹਦੇ ਵਿੱਚ ਮਿਠਾਸ ਨਹੀਂ। ਉਹਦੇ ਨਾਲ ਜ਼ਮੀਨ ਤੇ ਕੋਈ ਜ਼ਮੀਨ ਤੇ ਫਸਲ ਪੈਦਾ ਕਰਨੀ ਹੋਵੇ ਤੇ ਉਹ ਫਸਲ ਵੀ ਪੈਦਾ ਹੋਵੇਗੀ। ਉਹ ਪਾਣੀ ਖਾਰਾ ਮਿੱਠਾ ਨਹੀਂ, ਪਰ ਜਦੋਂ ਉਸ ਪਾਣੀ ਨੇ ਸਮੁੰਦਰ ਵਿੱਚੋਂ ਉੱਡਣਾ ਹੈ, ਪਰਮਾਤਮਾ ਤੂੰ ਕਿਉਂ ਜੀ ਬੇਅੰਤ ਖੇਡ ਵਰਤਾਨਾ, ਕਿਉਂ ਰੱਬ ਦੀ ਬੰਦਗੀ ਕਰਨ ਵਾਲੇ ਕੋ ਰੱਬ ਮਿੱਠਾ ਲੱਗਦਾ? ਕਹਿਣ ਲੱਗੇ ਕਿ ਸਮੁੰਦਰ ਦਾ ਪਾਣੀ ਸਮੁੰਦਰ ਤੋਂ ਉੱਡਿਆ, ਬੱਦਲ ਲੈ ਕੇ ਪਾਣੀ ਨੂੰ ਗਏ, ਰਸਤੇ ਵਿੱਚ ਕੋਈ ਵੀ ਫੈਕਟਰੀ ਕੋਈ ਪਲਾਂਟ ਨਹੀਂ ਕਿ ਜਿਹਨੇ ਖਾਰੇ ਪਾਣੀ ਨੂੰ ਮਿੱਠਾ ਕਰ ਦੇਣਾ। ਪਤਾ ਨਹੀਂ ਤੂੰ ਕਿਉਂ ਜੀ ਖੇਡ ਵਰਤਾਨਾ ਕਿ ਸਮੁੰਦਰ ਤੋਂ ਪਾਣੀ ਉੱਡਦਾ, ਉੱਡਦਿਆ ਖਾਰਾ ਸੀ, ਜਦੋਂ ਪਹਾੜ ਤੇ ਜਾ ਕੇ ਬੱਦਲ ਬਣ ਕੇ ਵਰਸਿਆ ਇੱਕੋ ਦਾ ਮਿੱਠਾ ਹੋ ਗਿਆ, ਜਿਹਨੇ ਪੀਤਾ ਉਹਦੀ ਪਿਆਸ ਬੁਝ ਗਈ, ਪਾਣੀ ਹੋਈ। ਕਹਿਣ ਲੱਗੇ ਪਰਮਾਤਮਾ ਤੇਰੇ ਤੱਕ ਸਿੱਧਾ ਜਾਣਾ, ਸਮੁੰਦਰ ਨੂੰ ਹੱਥ ਪਾਣਾ। ਪਰ ਕਹਿਣ ਲੱਗੇ ਜਿਹੜੇ ਸੰਤ ਨੇ ਨਾ ਬੰਦਗੀ ਕਰਨ ਵਾਲੇ, ਉਹ ਬੱਦਲ ਨੇ। ਲੋਕ ਕਹਿੰਦੇ ਨੇ ਰੱਬ ਕੌੜਾ ਲੱਗਦਾ, ਸਿਮਰਨ ਦਾ ਸਵਾਦ ਨਹੀਂ, ਉਹ ਇੰਨੀ ਮਿਹਰ ਕਰਦੇ ਨੇ ਜੁਗਤੀ ਨਾਲ ਉਸੇ ਨਾਮ ਨੂੰ ਬੱਦਲ ਦੀ ਤਰ੍ਹਾਂ ਮਿੱਠਾ ਬਣ ਕੇ ਜਦੋਂ ਵਰਛਾਉਂਦੇ ਨੇ, ਜਿਹੜਾ ਪਿੰਡਾ ਉਹਦੇ ਅੰਦਰ ਦੀ ਪਿਆਸ ਬੁਝ ਜਾਂਦੀ। ਜਿਵੇਂ ਬੱਦਲ ਸਮੁੰਦਰ ਦੇ ਪਾਣੀ ਨੂੰ ਮਿਠਾਸ ਦਿੰਦਾ, ਸੱਚ ਜਾਣੋ ਸਾਧੂ ਦੀ ਸੰਗਤ ਕੀਤਿਆਂ ਰੱਬ ਇਸੇ ਤਰ੍ਹਾਂ ਮਿੱਠਾ ਲੱਗਣ ਲੱਗ ਪੈਂਦਾ। ਸਾਹਿਬ ਕਹਿੰਦੇ ਪਰ ਜਿਹਦੇ ਅੰਦਰ ਨਾਮ ਨਹੀਂ ਉਹਦੀ ਹਾਲਤ ਕੀ? ਤਿੰਨ ਸੁਣੀ ਦੇ ਫਿਰਿਆ ਬਿਨ ਨਾਮ ਹੈ, ਉਹ ਖੱਪ ਖੱਪ ਮੂਵੇ ਕਾਂਝਾ, ਕੁਝ ਕੇ ਦੁਖੀ ਹੋ ਕੇ ਚਿੰਤਾ ਤੁਰ ਹੋਏ, ਮੱਥੇ ਦੀ ਤਿਉੜੀ ਨੀ ਲਾਤੀ, ਅੱਗ ਨਿਕਲਦੀ ਮੂੰਹ ਵਿੱਚੋਂ ਅੱਖਾਂ ਵਿੱਚੋਂ, ਕਿਉਂਕਿ ਟਿਕਾ ਨੇ। ਹਜ਼ੂਰ ਨੇ ਅੱਗੇ ਫਿਰ ਮਿਹਰ ਕੀਤੀ, ਕਹਿਣ ਲੱਗੇ ਪਿਆਰਿਓ, ਹਰ ਕੀਰਤ ਹਰੀ ਦੀ ਕੀਰਤੀ, ਹਰੀ ਦੀ ਸਿਫਤ ਸਲਾਹ, ਕਲਯੁਗ ਪਦ ਉੱਤਮ, ਇਸ ਕਲਯੁਗ ਵਿੱਚ ਜੇ ਸਭ ਤੋਂ ਉੱਤਮ ਪਦਵੀ ਹੈ ਉਹ ਪਰਮਾਤਮਾ ਦਾ ਕੀਰਤੀ ਹੈ। ਇਦੋਂ ਵੱਡੀ ਕੋਈ ਪਦਵੀ ਨਹੀਂ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਹਰ ਕੀਰਤ ਕਲਯੁਗ ਪਦ ਉੱਤਮ, ਹਰ ਪਾਈ ਹੈ ਸਤਿਗੁਰ ਮਾਝਾ। ਇਹ ਜਿਹੜੀ ਦਾਤ ਹੈ ਪੂਰੇ ਸਤਿਗੁਰੂ ਦੇ ਕੋਲੋਂ ਮਿਲਦੀ ਹੈ। ਸਾਹਿਬ ਕਹਿਣ ਲੱਗੇ ਹਉ ਬਲਿਹਾਰੀ ਸਤਿਗੁਰ ਆਪਣੇ, ਆਪਣੇ ਸਤਿਗੁਰੂ ਤੋਂ ਮੈਂ ਕੁਰਬਾਨ ਜਾਣਾ ਕਿਉਂ, ਜਿਨ ਗੁਪਤ ਨਾਮ ਪ੍ਰਗਾਜਾ। ਪ੍ਰਗਾਜਾ ਦਾ ਅਰਥ ਹੁੰਦਾ ਪ੍ਰਗਟ ਕਰਨਾ, ਗੁਪਤ ਦਾ ਅਰਥ ਜਿਹੜਾ ਹੈ ਤੇ ਸਹੀ ਪਰ ਦਿਸਦਾ ਨਹੀਂ। ਆਪਣੇ ਗੁਰੂ ਤੋਂ ਕੁਰਬਾਨ ਜਾਣਾ ਵਾ ਜਿਨ੍ਹੇ ਮੇਰੇ ਅੰਦਰੋਂ ਗੁਪਤ ਨਾਮ ਪ੍ਰਗਟ ਕਰ ਦਿੱਤਾ। ਨਾਮ ਅੰਦਰ ਪਿਆ ਹੈ, ਨਾਮ ਤੋਂ ਬਿਨਾਂ ਕੋਈ ਵੀ ਥਾਂ ਨਹੀਂ। ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ, ਕਿਹੜੇ ਵੱਡਿਆਂ ਭਾਗਾਂ ਵਾਲੇ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਸਾਧੂ ਦੇ ਦਰਸ਼ਨ ਕੀਤੇ। ਸਭ ਕਿਲਵਿਖ ਗਏ ਗਵਾਜਾ, ਉਹਨਾਂ ਦੇ ਜਿੰਨੇ ਵੀ ਕਿਲਵਿਖ ਸਨ ਪਾਪ ਸਨ ਉਹ ਸਾਰੇ ਚਲੇ ਗਏ। ਸਤਿਗੁਰ ਸ਼ਾਹ ਪਾਇਆ ਵੱਡ ਦਾਣਾ, ਸਤਿਗੁਰੂ ਸ਼ਾਹ ਮਿਲਿਆ ਜਿਹੜਾ ਸਭ ਤੋਂ ਵੱਡਾ ਸ਼ਾਹ, ਉਦੋਂ ਵੱਡਾ ਕੋਈ ਸ਼ਾਹ ਨਹੀਂ। ਤੇ ਉਹ ਸ਼ਾਹ ਦੀ ਖੇਡ ਵੀ ਬੜੀ ਵੱਖਰੀ ਹੈ। ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਦੇ ਤਾਂ ਸਾਰੇ ਹਾਂ ਕਿ ਸੱਜਣ ਸੱਚਾ ਪਾਤ ਸ਼ਾਹ ਸਿਰ ਸ਼ਾਹ ਦੈ ਸ਼ਾਹ ਪੜ੍ਹਨੇ ਆ। ਉਹ ਸ਼ਾਹ ਕਿਉਂ ਵੇ ਸ਼ਾਹ ਦਾ ਸ਼ਾਹ ਜੀ, ਉਹ ਪਾਤਸ਼ਾਹ ਦਾ ਪਾਤਸ਼ਾਹ ਕਿਉਂ ਵੇ? ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਿਵੇਂ ਦੁਨੀਆਂ ਦਾ ਸ਼ਾਹ ਦੁਕਾਨ ਤੇ ਖੱਤੀ ਤੇ ਬੈਠਾ ਹੋਵੇ ਨਾ। ਦੇਖੋ ਜੀ ਸ਼ਬਦ ਵਰਤਣੇ ਪੈ ਉਹ ਪੁਰਾਤਨ, ਉਹਨੇ ਤੇ ਚਲੋ ਸਟੋਰ ਨੇ, ਸਟੋਰ ਦਾ ਮਾਲਕ ਬੈਠਾ ਹੋਵੇ, ਉਹਦੇ ਬੰਦੇ ਅੱਗੇ ਬੈਠੇ, ਉਹਨਾਂ ਦੇ ਕਰਿੰਦੇ ਬੈਠੇ ਹੋਣ। ਕਹਿਣ ਲੱਗੇ ਦੁਕਾਨ ਤੇ ਬੈਠਾ ਹੋਵੇ ਸ਼ਾਹ, ਉਹਦੇ ਕੋਲ ਜਾ ਕੇ ਕਹੀਏ ਵੀ ਪੈਸਾ ਮੇਰੇ ਕੋਲ ਕੋਈ ਨੀ, ਮੇਰੇ ਕੋਲ ਖੋਟ ਹੈ, ਮੇਰੇ ਕੋਲ ਨਕਲੀ ਡਾਲਰ ਨੇ, ਮੇਰੇ ਕੋਲ ਖੋਟੇ ਰੁਪਈਏ ਨੇ। ਤੇ ਚੇਤੇ ਰੱਖਿਓ ਚੀਜ਼ ਤਾਂ ਕੀ ਮਿਲਣੀ, ਅਗਲੇ ਚੁੱਕ ਕੇ ਅੰਦਰ ਸਕਾਣਗੇ ਵੀ ਇਹ ਬੰਦਾ 420 ਹੈ, ਠੱਗੀ ਮਾਰਨ ਆਇਆ। ਫਰਾਡ ਦੇ ਦੋਸ਼ ਚ ਬੰਦੇ ਨੂੰ ਕੈਦ ਵੀ ਹੋ ਸਕਦੀ, ਦੁਨੀਆਂ ਦੇ ਸ਼ਾਹ ਚੁੱਕ ਕੇ ਅੰਦਰ ਕੈਦ ਖਾਨੇ ਵੀ ਸੱਟਣਗੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕਿਹਾ, ਭਾਈ ਗੁਰਦਾਸ ਹੋਣਾ ਨੇ ਇਹਦੀ ਵਿਆਖਿਆ ਕੀਤੀ, ਉਹ ਸ਼ਾਹ ਦਾ ਸ਼ਾਹ ਕਿਉਂ ਹੈ? ਕਹਿਣ ਲੱਗੇ ਦੁਨੀਆਂ ਦੇ ਸ਼ਾਹ ਕੋਲ ਖੋਟਾ ਬੰਦਾ ਚੜੇ ਦੁਕਾਨ ਤੇ ਧੱਕੇ ਮਾਰ ਕੇ ਅੰਦਰ ਕਰਾ ਦਿੰਦੇ ਵੇ, ਕਹਿੰਦੇ ਗੁਰੂ ਉਹ ਸ਼ਾਹ ਹੈ, ਅਸੀਂ ਔਗਣਾਂ ਨਾਲ ਭਰੇ ਜਾਂਦੇ ਹਾਂ। ਕਹਿੰਦਾ ਕੋਈ ਨੀ, ਲਿਆ ਖੋਟ ਮੈਨੂੰ ਦੇ, ਮੈਂ ਇਹਦੇ ਬਦਲੇ ਤੈਨੂੰ ਸੱਚਾਈ ਦੇ ਦੇਣਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਸੌਦਾ ਇੱਕ ਤਹੱਤ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣਾ ਬਚਣਾ ਦਾ ਸੂਰਾ। ਔਗਣ ਲੈ, ਔਗਣਾਂ ਨੂੰ ਲੈ ਲੈਂਦੇ ਨੇ, ਗੁਣ ਵਿਕਣਾ ਗੁਣ ਬਦਲੇ ਉਹਦੇ ਦੇ ਦਿੰਦੇ ਨੇ, ਬਚਣਾ ਦਾ ਸੂਰਾ। ਤੇ ਜਿਹੜਾ ਬਚਨ ਕਰ ਦਿੱਤਾ ਗੁਰੂ ਸੂਰਮਾ ਨੂੰ ਨਿਭਾਉਂਦਾ ਹੈ। ਹਜ਼ੂਰ ਕਹਿੰਦੇ ਨੇ ਸਤਿਗੁਰ ਸ਼ਾਹ ਪਾਇਆ ਅਗਲੀ ਟੋਕੇ ਵੱਡ ਦਾਣਾ, ਇੱਥੇ ਭਾਵੇਂ ਅਖਰੇ ਨੇ ਗੱਦੇ ਨੂੰ ਕੰਨਾ ਤੇ ਨਾਣੇ ਨੂੰ ਕੰਨਾ, ਨੰਨੇ ਨੂੰ ਕੰਨਾ ਨੇ, ਦਾਣਾ ਨਹੀਂ ਦਾਣਾ। ਪਰ ਇਹਦੇ ਅਰਥ ਅਸੀਂ ਕਰਾਂਗੇ ਦਾਣਾ ਸਿਆਣਾ ਜਿਹਨੂੰ ਸਾਰੀ ਸਮਝ ਹੈ। ਕਿਨ ਸਤਿਗੁਰ ਸ਼ਾਹ ਮਿਲਿਆ ਜਿਹੜਾ ਅੱਟ ਦਾ ਦਾਣਾ, ਦਾਣਾ ਦਾਣਾ ਹੈ ਸਿਆਣਾ ਹੈ, ਹਰ ਕੀ ਬਹੁ ਗੁਣ ਸਾਂਝਾ। ਕਹਿੰਦੇ ਉਹਨੇ ਮਿਹਰ ਕਰ ਦਿੱਤੀ, ਸਾਡੀ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਵਾ ਦਿੱਤੀ, ਸਾਡਾ ਸ਼ੇਰ ਵਿੱਚ ਮਿਲਾ ਦਿੱਤਾ, ਸਾਨੂੰ ਉਹਦੇ ਨਾਲ ਸਾਂਝੀ ਬਣਾ ਦਿੱਤਾ, ਸਾਂਝੀ ਗੁਰ ਨਾਲ ਬਹਾ ਲਿਆ। ਹਜ਼ੂਰ ਕਹਿਣ ਲੱਗੇ ਜਿਨ ਕੋ ਕਿਰਪਾ ਕਰੀ ਜਗ ਜੀਵਨ, ਜਿਨ੍ਹਾਂ ਉੱਤੇ ਜਗਤ ਦੇ ਜੀਵਨ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਹਰ ਉਰ ਧਾਰਿਓ ਮਨ ਮਾਝਾ, ਉਹਨਾਂ ਨੇ ਹਰੀ ਦੇ ਨਾਮ ਨੂੰ ਆਪਣੇ ਅੰਦਰ ਟਿਕਾ ਲਿਆ ਹੈ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ, ਸਮਝਾ ਧਰਮ ਰਾਜ ਨੇ ਆਪਣੇ ਦਰ ਤੇ ਆਏ ਹੋਏ ਐਸੇ ਜਿਨ੍ਹਾਂ ਨੇ ਗੁਪਤ ਨਾਮ ਪ੍ਰਗਾਜਾ ਹੈ, ਜਿਨ੍ਹਾਂ ਨੂੰ ਗੁਰ ਗਿਆਨ ਦਿਓ ਮਨ ਸਮਝਾ ਹੈ, ਜਿਨ੍ਹਾਂ ਨੂੰ ਕਿਰਪਾਲੂ ਨੇ ਮਿਹਰ ਕਰ ਦਿੱਤੀ। ਸਾਹਿਬ ਕਹਿਣ ਲੱਗੇ ਉਹਨਾਂ ਦੇ ਸਾਰੇ ਲੇਖੇ ਜੋਖੇ ਦੇ ਕਾਗਜ਼ ਧਰਮ ਰਾਜ ਨੇ ਫਾੜ ਦਿੱਤੇ। ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ, ਸਮਝਾ ਪਰ ਲੇਖਾ ਤਾਂ ਸਮਝਾ ਗੁਰ ਗਿਆਨ ਦਿਓ ਮਨ ਸਮਝਾ। ਜਿਹਦਾ ਮਨ ਸਮਝ ਗਿਆ ਉਹਦੇ ਲੇਖੇ ਸਮਝੇ ਜਾਂਦੇ ਨੇ, ਤੇ ਜਿਹਦਾ ਮਨ ਨਹੀਂ ਸਮਝਿਆ ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਧਰਮ ਰਾਜ ਅੱਗੇ ਕਿੱਥੇ ਵੇਂਦਾ ਪਿਆ। ਅੱਜ ਤਾਂ ਅਸੀਂ ਆਪਣੇ ਆਪ ਹੀ ਖੰਡਨ ਕਰਨ ਲੱਗ ਪਏ ਹਨ, ਅੱਗੇ ਲੇਖੇ ਕੋਈ ਨੀ ਜੀ, ਧਰਮ ਰਾਜ ਕੋਈ ਨੀ ਜੀ, ਜੋ ਕੁਝ ਹੈ ਦੁੱਖ ਸੁੱਖ ਤੇਰੇ, ਇਹ ਗੱਲ ਬਿਲਕੁਲ ਗਲਤ ਜੇ, ਐਵੇਂ ਭਰਮ ਭਾਲੀ ਜਾਈਏ ਗੱਲ ਵੱਖਰੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਨਰਕ ਭੋਗ ਕੇ ਬੰਦਾ ਜਾਂਦਾ, ਜਿਹੜਾ ਬੰਦਾ ਸਾਰੀ ਜ਼ਿੰਦਗੀ ਠੱਗੀ ਮਾਰਦਾ ਉਹਦੀ ਮੌਤ ਬੜੀ ਚੰਗੀ ਹੁੰਦੀ, ਕਈ ਵਾਰੀ ਉਹ ਮਰਦਾ ਬੜੀ ਛੇਤੀ ਹੈ, ਤੇ ਕੀ ਉਹ ਫਿਰ ਦੁੱਖ ਭੋਗ ਗਿਆ ਇੱਥੇ? ਇਹਦਾ ਮਤਲਬ ਫਿਰ ਉਹ ਠੱਗੀ ਮਾਰੀ ਉਹ ਸਵਰਗ ਭੋਗ ਕੇ ਗਿਆ? ਨਹੀਂ, ਇਸ ਬਚਨ ਨੂੰ ਕਦੀ ਭੁੱਲਿਓ ਨਾ, ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ, ਇੱਥੇ ਸ਼ਬਦ ਹੀ ਵਰਤਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਜੇ ਉੱਥੇ ਨਾ ਹੁੰਦਾ ਤੇ ਹਜ਼ੂਰ ਕਹਿਣਾ ਸੀ ਇੱਥੇ। ਅਸੀਂ ਕਿਵੇਂ ਕਹੀ ਜਾਂਦੇ ਹਾਂ ਇੱਥੇ ਸਭ ਕੁਝ ਜੀ, ਅੱਗੇ ਕੁਛ ਨਹੀਂ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੰਨਣ ਵਾਲਿਆ ਉੱਥੇ ਦਾ ਅਰਥ ਕੀ ਹੈ? ਜੇ ਇੱਥੇ ਦੀ ਗੱਲ ਹੁੰਦੀ ਪਰ ਉੱਥੇ ਸ਼ਬਦ ਨਹੀਂ ਸੀ ਆਉਣਾ। ਨਾਨਕ ਜੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕਦੇ ਜਗਮਾਲਿਆ, ਥਾਉ ਨਾ ਪਾਏ ਕੂੜ ਯਾਰ ਮੂੰਹ ਕਾਲੇ ਦੋਜ਼ਕ, ਚਾਲਿਆ ਤੇਰੇ ਨਾਏ ਰੱਤੇ ਤੇ ਚਿਣ ਗਏ ਧਰਮ ਰਾਏ ਦਰ ਕਾਗਜ਼ ਫਾਰੇ, ਤੇਰੇ ਨਾਏ ਰੱਤੇ ਉਹਨਾਂ ਦੇ ਤੇਰੇ ਨਾਏ ਰੱਤੇ ਤੇ ਚਿਣ ਗਏ ਹਾਰ ਗਏ ਤੇ ਠੱਗਣ ਵਾਲਿਆ, ਲਿਖਣਾ ਮੈਂ ਧਰਮ ਬਹਾਲਿਆ, ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਪੁਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ, ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।